ਵਾਰ 35 ਪੌੜੀ 15 ਵਿੱਚ ਪੂਜਾ ਦੇ ਧਾਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਹੈ, ਔਚਰ ਝਾਕ ਭੰਡਾਰ ਦੀ ਚੁੱਖ ਲੱਗੈ ਚੱਖੀ, ਹੋਏ ਦੋ ਕੁੱਦਾ ਨਿਕਲ ਭੋਜਨ ਮਿਲ ਮੱਖੀ, ਰਾਤ ਸੁਖਾਲਾ ਕਿਉਂ ਸਵੇਂ ਤਿਣ ਅੰਦਰ ਅੱਖੀ, ਕੱਖਾਂ ਦੱਬੀ ਅੱਗ ਜਿਉਂ ਉਹ ਰਹਿ ਨਾ ਰੱਖੀ, ਝਾਕ ਝਕਾਈਐ ਝਾਕ ਵਾਲ ਕਰ ਭਖ ਅਪੱਖੀ, ਗੁਰ ਪ੍ਰਸਾਦੀ ਉਬਰੇ ਗੁਰ ਸਿੱਖਾਂ ਲਖੀ, ਗੁਰ ਪ੍ਰਸਾਦੀ ਉਬਰੇ ਗੁਰ ਸਿੱਖਾਂ ਲਖੀ। ਕਹਿਣ ਲੱਗੇ ਔਚਰ ਝਾਕ ਭੰਡਾਰ ਦੀ ਚੁੱਖ ਲੱਗੈ ਚੱਖੀ, ਭੰਡਾਰਿਆਂ ਦੀ ਝਾਕ ਖਾਣ ਲਾਇਕ ਨਹੀਂ ਹੈ, ਪਰੰਤੂ ਜਿਸ ਬੰਦੇ ਨੂੰ ਇਸ ਦੇ ਚੱਖਣ ਦੀ ਚਾਹ ਲੱਗ ਜਾਂਦੀ ਹੈ, ਆਦਤ ਪੈ ਜਾਂਦੀ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹ ਫਿਰ ਖਾਣੋ ਹਟਦਾ ਨਹੀਂ। ਭਾਵ ਜਿਸ ਨੂੰ ਪੂਜਾ ਦਾ ਧਾਨ ਖਾਣ ਦੀ ਆਦਤ ਪੈ ਜਾਣ, ਭਾਈ ਗੁਰਦਾਸ ਜੀ ਕਹਿੰਦੇ ਉਹ ਫਿਰ ਖਾਣੋ ਨਹੀਂ ਹਟਦਾ, ਮੁੜਨ ਤੇ ਵੀ ਮੁੜਦਾ ਨਹੀਂ ਹੈ। ਹੋਏ ਦੁਕੱਦਾ ਨਿਕਲ ਹੈ ਭੋਜਨ ਮਿਲ ਮੱਖੀ, ਜਿਵੇਂ ਕੋਈ ਪ੍ਰਾਣੀ ਭੋਜਨ ਦੇ ਵਿੱਚ ਰੋਟੀ ਆਦਿ ਖਾਂਦਿਆਂ ਆਪਣੇ ਅੰਦਰ ਮੱਖੀ ਨਿਕਲ ਜਾਏ, ਤੇ ਉਹ ਮੱਖੀ ਜਿਹੜੀ ਹੈ ਉਹ ਬਾਕੀ ਭੋਜਨ ਵੀ ਜਿਹੜਾ ਉਸ ਨੂੰ ਪਚਣ ਨਹੀਂ ਦਿੰਦੀ। ਹੋਏ ਦੁਕੱਦਾ ਨਿਕਲ ਹੈ, ਦੁਕੱਦਾ ਦਾ ਮਤਲਬ ਹੁੰਦਾ ਉਲਟਾ ਹੋ ਕੇ, ਭਾਵ ਜਿਸ ਨੂੰ ਆਪਾਂ ਮੋਮਟਿੰਗ ਉਲਟੀਆਂ ਆਉਣੀਆਂ ਕਹਿ ਦਿੰਦੇ। ਕਹਿਣ ਲੱਗੇ ਹੋਏ ਦੁਕੱਦਾ ਨਿਕਲ ਹੈ, ਉਲਟੀ ਹੋ ਕੇ ਨਿਕਲਦੀ ਹੈ, ਮੱਖੀ ਨਾਲ ਮਿਲਿਆ ਹੋਇਆ ਭੋਜਨ ਪਚ ਨਹੀਂ ਸਕਦਾ। ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਪੂਜਾ ਦਾ ਧਾਨ ਹੈ, ਗੁਰੂ ਘਰ ਦੀ ਮਾਇਆ, ਧਰਮ ਅਸਥਾਨਾਂ ਦੀ ਜਿਹੜੀ ਮਾਇਆ, ਜਿਹੜੀ ਗੁਰੂ ਘਰ ਵਾਸਤੇ ਧਰਮ ਅਸਥਾਨਾਂ ਵਾਸਤੇ ਚੀਜ਼ਾਂ ਵਸਤਾਂ ਤੇ ਮਾਇਆ ਖਰਚ ਕਰਨ ਵਾਸਤੇ ਆਈ ਹੈ, ਉਹ ਕਿਸੇ ਵੀ ਬੰਦੇ ਨੂੰ ਮਾਇਆ ਪਚ ਨਹੀਂ ਸਕਦੀ, ਜਿਵੇਂ ਕਿਸੇ ਨੂੰ ਭੋਜਨ ਵਿੱਚ ਖਾਧੀ ਹੋਈ ਮੱਖੀ ਨਹੀਂ ਪਚ ਸਕਦੀ। ਇਸ ਤਰ੍ਹਾਂ ਭਾਵ ਇਹ ਗੁਰੂ ਘਰ ਦਾ ਧਾਨ, ਪੂਜਾ ਦਾ ਧਾਨ ਜਿਹੜਾ, ਇਸ ਨੂੰ ਪਚਾਉਣਾ ਬੜਾ ਔਖਾ ਹੈ, ਕਠਿਨ ਹੈ। ਰਾਤ ਸੁਖਾਲਾ ਕਿਉਂ ਸਵੇ ਤਿੰਨ ਅੰਦਰ ਅੱਖੀ, ਕਿਸੇ ਬੰਦੇ ਦੀ ਅੱਖ ਵਿੱਚ ਕੋਈ ਪੀਲਾ ਪੈ ਜਾਂਦਾ ਹੈ, ਤੇ ਭਾਈ ਗੁਰਦਾਸ ਜੀ ਕਹਿੰਦੇ ਦੱਸੋ ਵੀ ਉਹ ਰਾਤ ਨੂੰ ਆਰਾਮ ਦੇ ਨਾਲ ਸੌਂ ਸਕਦਾ ਹੈ? ਰਾਤ ਸੁਖਾਲਾ ਕਿਉਂ ਸੌਵੇ? ਕਿਸੇ ਦੀ ਅੱਖ ਵਿੱਚ ਕੋਈ ਤੀਲਾ ਪੈ ਗਿਆ ਤੇ ਉਸਨੂੰ ਆਖੀਏ ਤੂੰ ਹੁਣ ਚੁੱਪ ਕਰਕੇ ਸੌਂ ਜਾ, ਪਈ ਰਾਤ ਪਈ ਆ ਤੇ ਸਵੇਰੇ ਕੱਢ ਦਿਆਂਗੇ ਤੇਰੀ ਅੱਖ ਚੋਂ। ਕਹਿਣ ਲੱਗੇ ਤੀਲਾ ਪੈ ਗਿਆ ਅੱਖ 'ਚ ਤੇ ਹੁਣੇ ਕੱਢਣਾ ਪੈਣਾ, ਘੜੀ ਪਲ ਵੀ ਗੁਜ਼ਾਰਨੀ ਜਿਹੜੀ ਉਹ ਬੜੀ ਮੁਸ਼ਕਲ ਆ, ਅੱਖ ਦੁਖਦੀ ਹੈ, ਇਸ ਲਈ ਜਿਵੇਂ ਅੱਖ ਵਿੱਚ ਪਿਆ ਤੀਲਾ ਰਾਤ ਨਹੀਂ ਕੱਟਣ ਦਿੰਦਾ, ਆਰਾਮ ਨਹੀਂ ਕਰਨ ਦਿੰਦਾ, ਨੀਂਦ ਨਹੀਂ ਆਉਂਦੀ, ਪੂਜਾ ਦਾ ਧਾਨ ਇਸੇ ਤਰ੍ਹਾਂ ਆਤਮਿਕ ਤੌਰ ਤੇ ਮਾਨਸਿਕ ਤੌਰ ਦੇ ਉੱਤੇ ਚੈਨ ਨਾਲ ਨਹੀਂ ਬੈਠਣ ਦਿੰਦਾ, ਸੁੱਖ ਦੀ ਨੀਂਦ ਨਹੀਂ ਸੌਣ ਦਿੰਦਾ, ਦੁੱਖ ਹੀ ਦਿੰਦਾ। ਕੱਖਾਂ ਦੱਬੀ ਅੱਗ ਜਿਉਂ ਉਹ ਰਹਿ ਨਾ ਰੱਖੀ, ਹੁਣ ਕੱਖਾਂ ਦੇ ਵਿੱਚ ਘਾਹ ਹੋਵੇ, ਦੱਬ ਹੋਵੇ, ਭਾਵ ਸੁੱਕੇ ਕੱਖ ਹੋਣ, ਤੇ ਉਹਨਾਂ ਵਿੱਚ ਅੱਗ ਦਬਾ ਕੇ ਰੱਖ ਦਈਏ ਤੇ ਸੰਭਾਲ ਕੇ ਰੱਖ ਛੱਡੋ ਅੱਗ, ਜਦੋਂ ਲੋੜ ਪਈ ਅੱਗ ਬਾਲ ਲਵਾਂਗੇ। ਕੱਖਾਂ ਦੇ ਵਿੱਚ ਦੱਬੀ ਹੋਈ ਅੱਗ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਪੂਜਾ ਦਾ ਧਾਨ ਜਿੰਨਾ ਮਰਜ਼ੀ ਦਬਾ ਕੇ ਰੱਖੀਏ ਦੁੱਖਾਂ ਦੇ ਰੂਪ ਵਿੱਚ ਪ੍ਰਗਟ ਹੋ ਹੀ ਜਾਂਦਾ ਹੈ। ਝਾਕ ਝਕਾਈਐ ਝਾਕ ਵਾਲ ਕਰ ਭਖ ਅਪੱਖੀ। ਝਾਕ ਵਾਲਾ ਬੰਦਾ, ਜਿਹੜਾ ਝਾਕ ਮਤਲਬ ਹੁੰਦਾ ਜਿਹੜਾ ਤੱਕਦਾ ਰਹਿੰਦਾ ਵੀ ਕਦੋਂ ਮੈਨੂੰ ਇਹ ਧਨ ਮਾਇਆ ਮਿਲੇਗੀ, ਗੁਰੂ ਘਰ ਦੀ ਮਾਇਆ, ਗੁਰੂ ਘਰ ਦਾ ਪੈਸਾ। ਝਾਕ ਵਾਲਾ ਝਾਕ ਨੂੰ ਹੀ ਤਾੜਦਾ ਰਹਿੰਦਾ, ਭਾਵੇਂ ਅਪੱਖ ਵੀ ਹੋਵੇ ਤਾਂ ਵੀ ਉਹ ਭੱਖ ਹੀ ਸਮਝਦਾ। ਭੱਖ ਦਾ ਅਰਥ ਹੁੰਦਾ ਖਾਣ ਵਾਲੀ ਚੀਜ਼, ਤੇ ਅਪੱਖ ਜਿਹੜੀ ਸਾਡੇ ਖਾਣ ਵਾਲੀ ਨਹੀਂ ਹੈ। ਕਹਿਣ ਲੱਗੇ ਭਾਵੇਂ ਉਹ ਧਨ ਮਾਇਆ ਸਾਡੇ ਖਾਣ ਵਾਲਾ ਨਹੀਂ, ਸਾਡੇ ਵਰਤਣ ਵਾਲਾ ਨਹੀਂ, ਉਹ ਗੁਰੂ ਘਰ ਵਾਸਤੇ ਹੈ, ਗੁਰੂ ਕੀਆਂ ਸੰਗਤਾਂ ਵਾਸਤੇ ਹੈ, ਉਹ ਲੋੜਵੰਦਾਂ ਵਾਸਤੇ ਹੈ, ਉਹ ਗਰੀਬਾਂ ਗੁਰਬਿਆਂ ਵਾਸਤੇ ਹੈ, ਉਹ ਸੱਤ ਸੰਗਤ ਵਾਸਤੇ ਹੈ, ਉਹ ਗੁਰੂ ਘਰ ਦੇ ਲੰਗਰ ਚੱਲਣ, ਗੁਰੂ ਘਰ ਦੀਆਂ ਬਿਲਡਿੰਗਾਂ ਬਣਨ, ਗੁਰੂ ਘਰ ਵਿੱਚ ਕੋਈ ਲਾਇਬ੍ਰੇਰੀ ਹੋਵੇ, ਗੁਰੂ ਘਰ ਦੇ ਵਿੱਚ ਦਵਾਖਾਨਾ ਹੋਵੇ, ਇਤ ਆਦਿਕ ਕਾਰਜਾਂ ਵਾਸਤੇ ਹੈ ਜਿਹੜੀ ਗੁਰੂ ਘਰ ਦੀ ਮਾਇਆ ਹੈ। ਪਰੰਤੂ ਜਿਹੜਾ ਲੋਭੀ ਬੰਦਾ ਹੈ, ਲਾਲਚੀ ਇਨਸਾਨ ਹੈ, ਕਹਿਣ ਲੱਗੇ ਉਹਨੂੰ ਇਸ ਗੱਲ ਦਾ ਪਤਾ ਨਹੀਂ, ਉਹਦਾ ਜੀਵਨ ਕੀ ਹੈ, ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਖਾਏ। ਇਸ ਲਈ ਲੋਭੀ ਲਾਲਚੀ ਬੰਦਾ ਜਿਹੜਾ ਉਹ ਗਿਆ ਗੁਜ਼ਰਿਆ ਆਤਮਿਕ ਜੀਵਨ ਵਾਲੇ ਪਾਸਿਓਂ, ਉਸ ਨੂੰ ਨਹੀਂ ਪਤਾ ਕਿ ਕਿੱਥੋਂ ਮੈਂ ਖਾਣਾ ਹੈ ਤੇ ਕਿੱਥੋਂ ਨਹੀਂ ਖਾਣਾ। ਇਸੇ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਧਾਨ ਤੋਂ ਬਚਣ ਵਾਲੇ ਕੋਈ ਕੋਈ ਆ, ਟਾਵੇਂ ਟਾਵੇਂ ਨੇ ਜਿਹੜੇ ਇਸ ਧਾਨ ਤੋਂ ਬਚਦੇ। ਤੇ ਪੁੱਛਿਆ ਫਿਰ ਬਚਿਆ ਕੌਣ, ਅਖੀਰਲੀ ਪੰਕਤੀ ਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਗੁਰ ਪ੍ਰਸਾਦੀ ਉਭਰੇ ਗੁਰ ਸਿੱਖਾਂ ਲਖੀ। ਕਹਿਣ ਲੱਗੇ ਐਸੇ ਬੇਅੰਤ ਗੁਰਸਿੱਖ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ ਇਸ ਪੂਜਾ ਦੇ ਧਾਨ ਤੋਂ ਆਪਣਾ ਬਚਾਅ ਕਰ ਲਿਆ। ਬੇਅੰਤ ਸਿੱਖ ਨੇ ਸਤਿਗੁਰੂ ਪਾਤਸ਼ਾਹ ਦੇ, ਜਿਨ੍ਹਾਂ ਨੇ ਇਸ ਮਾਇਆ ਨੂੰ, ਇਸ ਧਾਨ ਨੂੰ ਲੱਖ ਲਿਆ, ਸਮਝ ਲਿਆ ਕਿ ਇਹ ਸਾਡੇ ਵਰਤਣ ਵਾਸਤੇ ਨਹੀਂ, ਅਸੀਂ ਤੇ ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਖਾਣਾ, ਅਸੀਂ ਗੁਰਦੁਆਰੇ ਜਾਂ ਧਰਮ ਅਸਥਾਨ ਤੇ ਲਿਆ ਕੇ ਇਹ ਮਾਇਆ ਆਦਿਕ ਪਦਾਰਥ ਭੇਟਾ ਕਰਨੇ ਨੇ, ਅਸੀਂ ਲਿਆ ਕੇ ਇੱਥੇ ਧਨ ਮਾਇਆ ਪਦਾਰਥ ਚੜਾਉਣੇ, ਨਾ ਕਿ ਇੱਥੋਂ ਮਾਇਆ ਆਦਿਕ ਆਪਣੇ ਘਰਾਂ ਨੂੰ ਲੈ ਕੇ ਜਾਣੇ। ਪਰ ਇਸ ਗੱਲ ਦਾ ਪਤਾ ਗੁਰਮੁਖ ਜਨਾਂ ਨੂੰ ਲੱਗਾ ਹੈ, ਇਸ ਬਾਤ ਦਾ ਪਤਾ ਧਰਮ ਦੀ ਕਿਰਤ ਕਰਨ ਵਾਲਿਆਂ ਨੂੰ ਲੱਗਾ ਹੈ। ਇਸ ਲਈ ਉਹ ਜਿਹੜੇ ਐਸੇ ਗੁਰਸਿੱਖ ਪਿਆਰੇ ਨੇ ਨਾ, ਉਹ ਗੁਰਦੁਆਰਿਆਂ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਟਹਿਲ ਸੇਵਾ ਕਰਦੇ ਆ, ਆਏ ਗਏ ਦੇ ਨਾਲ ਵੰਡ ਕੇ ਛਕਦੇ ਨੇ, ਨਿਰੰਕਾਰ ਪਰਮਾਤਮਾ ਦੀ ਬੰਦਗੀ ਵਿੱਚ, ਪਰਮੇਸ਼ਰ ਦੀ ਇਬਾਦਤ ਵਿੱਚ ਤਤਪਰ ਰਹਿੰਦੇ ਨੇ। ਪਰ ਇਹ ਜੀਵਨ ਸਾਧ ਸੰਗਤ ਉਹਨਾਂ ਦਾ ਹੈ ਜਿਨ੍ਹਾਂ ਦੇ ਉੱਤੇ ਗੁਰੂ ਜੀ ਦੀ ਬਖਸ਼ਿਸ਼ ਹੈ, ਕਿਰਪਾ ਹੈ। ਇਸ ਲਈ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਸੰਸਾਰ ਜਗਤ ਵਾਲੇ ਪਾਸੇ ਤੱਕਦੇ ਹਨ, ਇਸ ਮਾਇਆ ਨੇ, ਇਹਨਾਂ ਪਦਾਰਥਾਂ ਨੇ ਸੰਸਾਰ ਦੇ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਇਆ ਹੈ। ਬੜੀ ਦੁਨੀਆ ਆ ਜਿਹੜੀ ਇਹਨਾਂ ਪਦਾਰਥਾਂ ਦੇ ਅਧੀਨ ਹੋ ਗਈ, ਬਹੁਤ ਜਗਤ ਹੈ ਜਿਹੜਾ ਇਸ ਮਾਇਆ ਦਾ ਗੁਲਾਮ ਹੋ ਗਿਆ ਵਾ। ਪਰ ਸਾਧ ਸੰਗਤ, ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜੀ ਮਾਇਆ ਨਾ, ਇਹ ਚੋਰਟੀ ਆ, ਚੋਰਟੀ। ਚੋਰਟੀ ਪਤਾ ਕਿਸੇ ਨੂੰ ਕਹਿੰਦੇ? ਚੋਰਨੀ ਨੂੰ। ਇਹ ਮੋਮੋ ਠਗਣੀ ਹੈ। ਚੋਰਟੀ ਦਾ ਮਤਲਬ ਇੱਕ ਤਾਂ ਹੁੰਦਾ ਚੋਰ ਜਿਹੜਾ ਅੱਖੋਂ ਪਰੋਖੇ ਚੋਰੀ ਕਰਦਾ, ਇਹ ਚੋਰਟੀ ਜਿਵੇਂ ਠੱਗ ਰੂਪ ਹੁੰਦਾ ਨਾ, ਕੋਈ ਹੱਥ ਤੇ ਹੱਥ ਮਾਰ ਕੇ ਲੈ ਜਾਂਦਾ, ਉਹਨੂੰ ਮੋਮੋ ਠਗਣੀ ਕਹਿੰਦੇ। ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਚੋਰਟੀ, ਮੁਸ ਮੁਸ ਲਾਵੈ ਹਾਟ, ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰਹ ਬਾਠ। ਕਹਿਣ ਲੱਗੇ ਕਬੀਰ ਇਹ ਦੁਨੀਆ, ਇਹ ਮਾਇਆ, ਇਹ ਦੁਨੀਆ ਦੇ ਪਦਾਰਥ, ਇਹ ਧਨ, ਇਹ ਦੌਲਤ ਮੋਮੋ ਠਗਣੀ ਹੈ। ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ ਹੋਰ ਹੋਰ ਸਜਾਉਂਦੀ ਹੈ, ਜੀਵਾਂ ਨੂੰ ਠੱਗੀ ਜਾਂਦੀ ਹੈ, ਆਪਣੀ ਹੱਟੀ ਸਜਾਈ ਜਾਂਦੀ ਹੈ ਮਾਇਆ। ਕਹਿਣ ਲੱਗੇ ਏਕ ਕਬੀਰਾ ਨਾ ਮੁਸੈ, ਪਰਮੇਸ਼ੁਰ ਤੇਰੀ ਬਖਸ਼ਿਸ਼ ਹੋਈ ਆ, ਤੇਰੀ ਰਹਿਮਤ ਹੋਈ ਆ ਸਾਡੇ ਤੇ, ਅਸੀਂ ਇਹਦੇ ਕੋਲੋਂ ਠੱਗੇ ਨਹੀਂ ਗਏ, ਇਹ ਮਾਇਆ ਸਾਨੂੰ ਠੱਗ ਨਹੀਂ ਸਕੀ। ਕਾਰਨ ਕਬੀਰ ਸਾਹਿਬ ਕਹਿੰਦੇ ਏਕ ਕਬੀਰਾ ਨਾ ਮੁਸੈ, ਕਿਉਂ ਨਹੀਂ ਠੱਗਿਆ ਗਿਆ ਬਈ, ਜਿਨ ਕੀਨੀ ਬਾਰਹ ਬਾਠ, ਕਿਉਂਕਿ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ, ਇਹ ਟੁਕੜੇ ਕਰਕੇ ਸੁੱਟ ਦਿੱਤੀ ਹੈ। ਭਾਵ ਸੰਸਾਰ ਜਗਤ ਵਿੱਚ ਉਹ ਲੋਕ ਇਸ ਮਾਇਆ ਤੋਂ, ਇਸ ਮੋਮੋ ਠਗਣੀ ਤੋਂ ਬਚੇ ਹੈ ਜਿਨ੍ਹਾਂ ਨੇ ਗੁਰਪ੍ਰਸਾਦ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹਾਸਲ ਕੀਤੀ ਹੈ, ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ। ਸਾਧ ਸੰਗਤ ਉਹ ਧਰਮ ਦੀ ਫਿਰ ਕਿਰਤ ਕਰਦੇ, ਵੰਡ ਕੇ ਛਕਦੇ, ਨਾਮ ਸਿਮਰਨ ਦੇ ਵਿੱਚ ਜੁੜਦੇ ਨੇ, ਔਰ ਗੁਰੂ ਚਰਨਾਂ ਵਿੱਚ ਲਿਆ ਕੇ ਭੇਟਾ ਭਾਵੇਂ ਕੁਛ ਕਰ ਦੇਣ, ਪਰ ਪੂਜਾ ਦਾ ਧਾਨ ਤੇ ਗੁਰੂ ਘਰ ਦਾ ਧਾਨ ਖਾਣ ਵਾਲੇ ਪਾਸੇ ਸੁਰਤ ਨਹੀਂ ਲੈ ਕੇ ਜਾਂਦੇ। ਐਸੇ ਗੁਰਸਿੱਖ ਗੁਰਪ੍ਰਸਾਦ ਪ੍ਰਾਪਤ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ ਨੇ। ਵਾਰ 35 ਪੌੜੀ 16 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਫਰਮਾ ਰਹੇ ਨੇ, ਧਰਮਸ਼ਾਲ ਝਾਕੀਆਂ ਦੇ ਲੱਛਣ ਕੀ ਹੈ? ਜਿਹੜੇ ਪੂਜਾ ਦਾ ਧਾਨ ਖਾਣ ਵਾਸਤੇ ਧਨ ਮਾਇਆ ਗੁਰੂ ਘਰ ਦੀ ਵੀ ਜਿਹੜੀ ਪੈਸਾ ਉਹਨੂੰ ਆਪਣੇ ਸਵਾਰਥ ਵਾਸਤੇ ਵਰਤਣ ਵਾਲੇ ਲੋਕ ਆ ਜਿਹੜੇ, ਕੈਸੇ ਲੱਛਣ ਨੇ ਉਹਨਾਂ ਦੇ, ਕੈਸੀ ਜ਼ਿੰਦਗੀ ਹੈ ਉਹਨਾਂ ਲੋਕਾਂ ਦੀ? ਬੜਾ ਵਰਜਿਆ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਆਹ ਪੌੜੀ, ਬੜੀ ਕਮਾਲ ਦੀ ਉਚਾਰਨ ਕੀਤੀ। ਅਗਰ ਇਨਸਾਨ ਦੀ ਸਹੀ ਅਰਥਾਂ 'ਚ ਸਮਝ ਪੈ ਜਾਵੇ, ਪੂਜਾ ਦੇ ਧਾਨ ਵਾਲੇ ਪਾਸੇ ਬੰਦਾ ਤੱਕ ਵੀ ਨਹੀਂ ਸਕਦਾ ਅਤੇ ਧਰਮ ਅਸਥਾਨਾਂ ਦੇ ਲੜਾਈਆਂ ਝਗੜੇ ਵੀ ਮੁੱਕ ਜਾਣਗੇ। ਕੀ ਕਹਿ ਰਹੇ ਨੇ? ਜਿਉਂ ਘੋਣ ਖਾਧੀ ਲੱਕੜੀ, ਵਿਣ ਤਾਣ ਨਿਤਾਣੀ, ਜਾਣ ਡਰਾਵਾ ਖੇਤ ਵਿੱਚ ਨਿਰ ਜੀਓ ਪ੍ਰਾਣੀ। ਜਿਉਂ ਧੂਵਰ ਝੜੋਵਾਲ ਦੀ, ਕਿਉਂ ਵਰਸੈ ਪਾਣੀ। ਜਿਉਂ ਥਣ ਗਲ ਵਿੱਚ ਬੱਕਰੀ, ਦੋਹੇ ਦੁੱਧ ਨਾ ਆਣੀ। ਝਾਕੇ ਅੰਦਰ ਝਾਕ ਵਾਲ, ਇਸ ਕਿਆ ਨੀ ਸਾਣੀ। ਜਿਉਂ ਚਮਚ ਟੈ ਗਾਏ ਮੈਂ, ਉਹ ਭਰਮ ਭੁਲਾਣੀ। ਜਿਉਂ ਚਮਚ ਟੈ ਗਾਏ ਮੈਂ, ਉਹ ਭਰਮ ਭੁਲਾਣੀ। ਬੜੀਆਂ ਪਿਆਰੀਆਂ ਦਲੀਲਾਂ ਦਿੱਤੀਆਂ। ਮਨਮੁੱਖ ਬੰਦਾ ਜਿਹੜਾ ਗੁਰੂ ਘਰ ਵੀ ਆ ਕੇ ਮਾਇਆ ਦੀ ਠੱਗੀਆਂ ਹੀ ਮਾਰਦਾ, ਗੁਰੂ ਘਰ ਦਾ ਧਾਨ ਉਹਦੇ ਤੇ ਵੀ ਨਜ਼ਰ ਰੱਖਦਾ ਵੀ ਮੇਰੇ ਘਰ ਚ ਆ ਜਾਵੇ ਇਹ ਪੈਸਾ। ਕਹਿਣ ਲੱਗੇ ਉਹਦੀ ਹਾਲਤ ਪਤਾ ਕੀ ਜੇ ਉਸ ਇਨਸਾਨ ਦੀ? ਜਿਉਂ ਘੋਣ ਖਾਧੀ ਲੱਕੜੀ, ਵਿਣ ਤਾਣ ਨਤਾਣੀ। ਜਿਸ ਤਰ੍ਹਾਂ ਕਿਸੇ ਲੱਕੜ ਨੂੰ ਘੁਣ ਲੱਗ ਜਾਏ, ਅੰਦਰੋਂ ਅੰਦਰ ਉਹ ਜਿਹੜਾ ਘੋਣੇ ਆ ਨਾ, ਕੀੜਾ, ਉਹ ਸਾਰੀ ਦੀ ਸਾਰੀ ਲੱਕੜ ਖਾ ਜਾਂਦਾ। ਕਹਿਣ ਲੱਗੇ ਜਿਸ ਤਰ੍ਹਾਂ ਘੁਣ ਸਾਰੀ ਦੀ ਸਾਰੀ ਲੱਕੜ ਖਾ ਜਾਂਦਾ ਤੇ ਖਾਧੀ ਹੋਈ ਲੱਕੜੀ ਤਾਣੋ ਨਤਾਣੀ ਹੋ ਜਾਂਦੀ ਹੈ, ਭਾਵ ਉਹਦੇ ਵਿੱਚ ਕੋਈ ਬਲ ਨਹੀਂ। ਉਹ ਜਿਹੜੀ ਲੱਕੜ ਹੈ, ਕਿਸੇ ਦਰਵਾਜ਼ੇ ਨੂੰ ਘੁਣ ਲੱਗ ਜਾਏ, ਕਿਸੇ ਦਰਵਾਜ਼ੇ ਦੀ ਚੁਗਾਠ ਨੂੰ ਘੁਣ ਲੱਗ ਜਾਏ, ਕਿਸੇ ਕੁਰਸੀ ਨੂੰ, ਕਿਸੇ ਲੱਕੜ ਦੇ ਟੇਬਲ ਨੂੰ ਘੁਣ ਲੱਗ ਜਾਏ, ਘੁਣ ਲੱਕੜ ਦੀਆਂ ਚੀਜ਼ਾਂ ਨੂੰ ਲੱਗਦਾ। ਤਾਂ ਕਹਿਣ ਲੱਗੇ ਵੀ ਉਹ ਜਿਹੜੀ ਲੱਕੜ ਹੈ ਬਿਲਕੁਲ ਅੰਦਰੋਂ ਖੋਖਲੀ ਹੋ ਜਾਂਦੀ, ਖਤਮ ਹੋ ਜਾਂਦੀ। ਉਹ ਜਿਹੜੇ ਧਰਮਸ਼ਾਲ ਦੀ ਗੁਰੂ ਘਰ ਦੇ ਧਾਨ ਵਾਲੇ ਪਾਸੇ ਝਾਕ ਰੱਖਦੇ ਆ, ਅੰਦਰੋਂ ਅੰਦਰ ਸਮਝ ਲਓ ਉਹਨਾਂ ਨੂੰ ਘੁਣ ਲੱਗਾ ਹੋਇਆ। ਬਾਹਰੋਂ ਭਾਵੇਂ ਤੁਹਾਨੂੰ ਚੰਗੇ ਜੀਵਨ ਵਾਲੇ ਨਜ਼ਰ ਆਉਣ, ਪਰ ਅਸਲ ਦੇ ਵਿੱਚ ਅੰਦਰੋਂ ਦੁੱਖਾਂ ਦੇ ਘੁਣ ਨਾਲ ਖਾਧੇ ਹੋਏ ਲੋਕ ਨੇ, ਖੋਖਲੇ ਤੁਰੇ ਫਿਰਦੇ, ਸੁੱਖਾਂ ਤੋਂ ਖਾਲੀ, ਆਤਮਿਕ ਸ਼ਾਂਤੀ ਤੋਂ ਖਾਲੀ ਨੇ, ਆਤਮਿਕ ਟਕਾ ਤੋਂ ਖਾਲੀ ਨੇ, ਸਹਿਜ ਸਹਿਨਸ਼ੀਲਤਾ ਉਹਦੇ ਤੋਂ ਖਾਲੀ ਨੇ। ਐਸੇ ਲੋਕ ਅਸ਼ਾਂਤਪਨ ਦੇ ਵਿੱਚ ਖੋਖਲੇ ਹੋ ਕੇ ਤੁਰੇ ਫਿਰਦੇ ਆ, ਜਿਹੜੇ ਗੁਰੂ ਘਰ, ਗੁਰਦੁਆਰਾ, ਧਰਮ ਅਸਥਾਨਾਂ ਦੀ, ਧਨ ਮਾਇਆ ਦੀ, ਧਾਨ ਦੀ ਝਾਕ ਰੱਖਦੇ ਆ। ਦੂਸਰੀ ਫਿਰ ਦਲੀਲ ਦਿੰਦੇ ਨੇ, ਪਹਿਲਾ ਪ੍ਰਮਾਣ ਦਿੱਤਾ ਜਿਵੇਂ ਲੱਕੜ ਨੂੰ ਘੁਣ ਲੱਗਾ, ਇਸ ਤਰ੍ਹਾਂ ਦਾ ਜੀਵਨ ਹੈ ਉਸ ਬੰਦੇ ਦਾ। ਦੂਸਰਾ ਪ੍ਰਮਾਣ ਦਿੰਦੇ, ਜਾਣ ਡਰਾਵਾ ਖੇਤ ਵਿੱਚ ਨਿਰ ਜੀਓ ਪ੍ਰਾਣੀ। ਜਿਸ ਤਰ੍ਹਾਂ ਖੇਤਾਂ ਦੇ ਵਿੱਚ ਜਿਹੜੇ ਜ਼ਿਮੀਂਦਾਰ ਲੋਕ ਆ, ਉਹ ਜਾਨਵਰਾਂ ਤੋਂ, ਪਸ਼ੂਆਂ ਪੰਛੀਆਂ ਤੋਂ ਖੇਤਾਂ ਨੂੰ ਬਚਾਉਣ ਵਾਸਤੇ ਇੱਕ ਨਕਲੀ ਬੰਦਾ ਡਰਾਉਣਾ ਬਣਾ ਕੇ ਤੇ ਖੜਾ ਕਰ ਦਿੰਦੇ ਉੱਥੇ, ਤਾਂ ਕਿ ਪੰਛੀ ਨਾ ਆਉਣ, ਪਸ਼ੂ ਨਾ ਆਉਣ, ਜਾਨਵਰ ਨਾ ਆਉਣ ਖੇਤ ਨੂੰ ਖਾਣ ਵਾਸਤੇ। ਪਰ ਉਹ ਜਿਹੜਾ ਪ੍ਰਾਣੀ ਆ, ਜਿਹੜਾ ਬਣਾਇਆ ਆ, ਉਹ ਤੇ ਨਕਲੀ ਬਣਾਇਆ, ਲੱਕੜਾਂ ਜਿਹੀਆਂ ਖੜੀਆਂ ਕਰਕੇ ਜੋੜ ਕੇ ਉਹਦੇ ਉੱਤੇ ਕੱਪੜਾ ਜਿਹਾ ਪਾ ਦਿੰਦੇ ਆ। ਤੇ ਆਮ ਤੌਰ ਦੇ ਉੱਤੇ ਜਿਵੇਂ ਮੱਕੀ ਦਾ ਖੇਤ ਹੈ ਨਾ, ਤੇ ਮੱਕੀ ਦੇ ਖੇਤ ਦੇ ਵਿੱਚ ਇਸ ਤਰ੍ਹਾਂ ਦਾ ਡਰਾਉਣਾ ਜਿਹਾ ਬੰਦਾ ਬਣਾ ਕੇ ਉੱਚਾ ਖੜਾ ਕਰ ਦਿੰਦੇ, ਤਾਂ ਕਿ ਜਿਹੜੇ ਪਸ਼ੂ ਪੰਛੀ ਜਾਨਵਰ ਆ, ਉਹ ਸਮਝਣ ਵੀ ਸ਼ਾਇਦ ਇਹ ਬੰਦਾ ਆ ਕੋਈ, ਤੇ ਫਿਰ ਉਹ ਖੇਤ ਨੂੰ ਖਾਣ ਨਾ ਆ ਕੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਜਾਣ ਡਰਾਵਾ ਖੇਤ ਵਿੱਚ, ਉਹ ਡਰਾਉਣਾ ਬੰਦਾ ਡੁਪਲੀਕੇਟ ਹੈ ਜਿਹੜਾ। ਜਿਸ ਤਰ੍ਹਾਂ ਪੈਲੀ ਵਿੱਚ, ਖੇਤਾਂ ਵਿੱਚ ਮਨੁੱਖ ਦਾ ਨਕਲੀ ਆਕਾਰ ਬਣਾ ਕੇ ਤੇ ਉਹ ਡਰਾਉਣਾ ਖੜਾ ਕਰ ਦਿੰਦੇ ਆ ਜ਼ਿਮੀਂਦਾਰ ਲੋਕ, ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਪ੍ਰਾਣੀ ਧਰਮਸਾਲ ਦੀ ਝਾਕ ਰੱਖਦਾ ਆ, ਧਨ ਮਾਇਆ ਪੂਜਾ ਦਾ ਧਾਨ ਖਾਣ ਵਾਲਾ, ਅੰਦਰੋਂ ਮੁਰਦਾ ਪ੍ਰਾਣੀ ਹੈ। ਜਿਉਂ ਡਰਨਾ ਖੇਤ ਮਾਹੇ, ਡਰਾਇਆ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਚ ਵੀ ਮੇਰੇ ਦਾਤਾ ਜੀ ਨੇ ਸਾਧ ਸੰਗਤ ਇਹ ਬਚਨ ਆਖਿਆ, ਜਿਉਂ ਡਰਨਾ। ਡਰਨਾ ਦਾ ਮਤਲਬ ਉਹ ਹੀ ਜਿਹੜਾ ਡਰਾਉਣ ਵਾਸਤੇ ਖੇਤ ਦੇ ਵਿੱਚ ਖੜਾ ਕੀਤਾ ਗਿਆ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਇਨਸਾਨ ਪਰਮੇਸ਼ਰ ਦੇ ਨਾਮ ਸਿਮਰਨ ਨਾਲੋਂ ਟੁੱਟਿਆ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਤੋਂ ਖਾਲੀ ਹੈ, ਸਾਧ ਸੰਗਤ ਜਿਵੇਂ ਖੇਤਾਂ ਦੇ ਵਿੱਚ ਉਹ ਡਰਾਉਣ ਵਾਸਤੇ ਡੁਪਲੀਕੇਟ ਬੰਦਾ ਰੱਖਿਆ ਨਾ, ਉਸ ਬੰਦੇ ਦੀ ਹਾਲਤ ਇਹ ਆ। ਉਹ ਜਿਹੜਾ ਬੰਦਾ ਉਹ ਸੰਸਾਰ ਜਗਤ ਦੇ ਵਿੱਚ ਠੋਕਰਾਂ ਖਾਂਦਾ ਜੀ। ਪਾਤਸ਼ਾਹ ਨੇ ਪਾਵਨ ਬਾਣੀ ਚ ਬਚਨ ਵਰਤੇ ਨੇ, ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ, ਮਿਰਤਕ ਦੇ ਸਾਧ ਸੰਗ ਬਿਹੂਣਾ। ਜਿਹੜਾ ਬੰਦਾ ਸਾਧ ਸੰਗਤ ਤੋਂ ਖਾਲੀ ਹੈ, ਮਿਰਤਕ ਦੇ ਭਾਵੇਂ ਸਵਾਸ ਚੱਲਦੇ ਅੰਦਰੋਂ ਆਤਮਿਕ ਜੀਵਨ ਵਾਲੇ ਪਾਸਿਓਂ ਮਰਿਆ ਹੀ ਹੋਇਆ। ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ, ਮਿਰਤਕ ਦੇਹ ਸਾਧ ਸੰਗ ਬਿਹੂਣਾ, ਆਵਤ ਜਾਤ ਜੋਨੀ ਦੁੱਖ ਖੀਨਾ। ਫਿਰ ਬਚਨ ਆਖਿਆ, ਅਨਕ ਬਸਤਰ ਸੁੰਦਰ ਪਹਿਰਾਇਆ। ਬਾਹਰੋਂ ਜਿੰਨੇ ਮਰਜ਼ੀ ਵਧੀਆ ਕੱਪੜੇ ਪਾਏ, ਬਾਹਰੋਂ ਜਿੰਨੇ ਮਰਜ਼ੀ ਵਧੀਆ ਸੁੰਦਰ ਕੱਪੜੇ ਕੀਮਤੀ ਤੋਂ ਕੀਮਤੀ ਉਸ ਬੰਦੇ ਨੇ ਪਹਿਨੇ ਆ, ਪਰ ਨਾਮ ਤੋਂ ਖਾਲੀ, ਸ਼ਬਦ ਤੋਂ ਖਾਲੀ, ਰੱਬ ਦੇ ਪਿਆਰ ਤੋਂ ਖਾਲੀ, ਧਰਮ ਦੀ ਕਿਰਤ ਕਰਕੇ ਵੰਡ ਛਕਣ ਤੋਂ ਖਾਲੀ। ਜਿੰਨੇ ਮਰਜ਼ੀ ਵਧੀਆ ਕੀਮਤੇ ਕੱਪੜੇ ਪਾਏ ਆ, ਪਰ ਉਹਦੀ ਹਾਲਤ ਇਹ ਹੈ ਜਿਸ ਤਰ੍ਹਾਂ ਖੇਤ ਦੇ ਵਿੱਚ ਉਹ ਡਰਾਉਣ ਵਾਸਤੇ ਡੁਪਲੀਕੇਟ ਬੰਦਾ ਨਕਲੀ ਬਣਾ ਕੇ ਰੱਖਿਆ, ਇੱਦਾਂ ਦਾ ਉਹ ਬੰਦਾ ਦੁਨੀਆਂ 'ਚ ਤੁਰਿਆ ਫਿਰਦਾ। ਸਤਿਗੁਰੂ ਦੇ ਬਚਨ, ਅਨਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ, ਸਗਲ ਸਰੀਰ ਆਵਤ ਸਭ ਕਾਮ, ਨਿਹਫਲ ਮਾਨੁੱਖ ਜਪੈ ਨਹੀਂ ਨਾਮ, ਕਹੋ ਨਾਨਕ ਜਾ ਕੋ ਭਏ ਦਿਆਲਾ, ਸਾਧ ਸੰਗ ਮਿਲ ਭਜੈ ਗੋਪਾਲਾ। ਕਿਤੇ ਮਾਲਕ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ, ਵਾਹਿਗੁਰੂ ਕਿਤੇ ਰਹਿਮਤ ਦੇ ਘਰ 'ਚ ਆ ਜਾਵੇ, ਮੇਰਾ ਗੁਰੂ ਕਿਤੇ ਗੁਰਪ੍ਰਸਾਦ ਝੋਲੀ 'ਚ ਪਾ ਦੇਵੇ, ਤਾਂ ਸਾਧ ਸੰਗਤ ਜੀਵਨ ਸੋਹਣਾ ਬਣ ਸਕਦਾ। ਇਸ ਲਈ ਦਾਸ ਬਾਣੀ ਵਿੱਚੋਂ ਬੇਨਤੀ ਕਰ ਰਿਹਾ ਸੀ। ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਲੱਕੜ ਨੂੰ ਅੰਦਰੋਂ ਅੰਦਰ ਘੁਣ ਲੱਗ ਜਾਵੇ ਤੇ ਸਾਰੀ ਲੱਕੜ ਖਾ ਜਾਂਦਾ ਹੈ, ਮਨਮੁੱਖ ਬੰਦਾ, ਸਾਕਤ ਬੰਦਾ, ਪੂਜਾ ਦੇ ਧਾਨ ਵਾਲੇ ਪਾਸੇ ਨਜ਼ਰ ਰੱਖਣ ਵਾਲਾ, ਇੱਦਾਂ ਦੇ ਜੀਵਨ ਵਾਲਾ, ਭਾਵ ਜਿਵੇਂ ਦੀ ਉਹ ਲੱਕੜ ਹੈ, ਖੋਖਲੀ ਹੈ, ਉਹਦੇ ਅੰਦਰ ਸ਼ਾਂਤੀ ਟਿਕਾ ਨਹੀਂ। ਦੂਸਰਾ ਪ੍ਰਮਾਣ ਦਿੱਤਾ, ਜਾਨ ਡਰਾਵਾ ਖੇਤ ਵਿੱਚ ਨਿਰਜੀਓ ਪ੍ਰਾਣੀ। ਹੁਣ ਉਹ ਜਿਹੜਾ ਬੰਦਾ ਖੇਤ ਦੇ ਵਿੱਚ ਨਕਲੀ ਬਣਾ ਕੇ ਡਰਾਉਣ ਵਾਸਤੇ ਜਾਨਵਰਾਂ ਨੂੰ ਖੜਾ ਕੀਤਾ, ਉਹ ਮੁਰਦਾ ਪ੍ਰਾਣੀ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਖਾਲੀ ਇਨਸਾਨ ਹੈ, ਉਹ ਆਤਮਿਕ ਜੀਵਨ ਵਾਲੇ ਪਾਸਿਓਂ ਮੁਰਦੇ ਦੀ ਨਿਆਈ ਹੈ। ਦੁਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਆਤਮਾ ਦਾ ਘਾਤ ਕਰ ਰਿਹਾ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਫਿਰ ਤੀਸਰੀ ਦਲੀਲ ਦਿੰਦੇ ਨੇ, ਜਿਉਂ ਧੂਵਰ ਝੜਵਾਲ ਦੀ ਕਿਉਂ ਵਰਸੈ ਪਾਣੀ। ਜਿਸ ਤਰ੍ਹਾਂ ਧਰਤੀ ਦੇ ਉੱਤੇ ਕਿਤੇ ਆਪਾਂ ਅੱਗ ਬਾਲੀਏ, ਅੱਖਾਂ ਦੀ ਅੱਗ ਹੋਵੇ ਜਾਂ ਝੋਨੇ ਆਦਿਕ ਦੀ ਜਿਵੇਂ ਪਰਾਲੀ ਹੁੰਦੀ ਹੈ, ਉਸ ਨੂੰ ਆਪਾਂ ਕਦੇ ਅੱਗ ਲਾਈਏ ਨਾ, ਤਾਂ ਗੁਰੂ ਪਿਆਰੇ ਉਹ ਧਰਤੀ ਤੋਂ ਜਦੋਂ ਧੂੰਆਂ ਉੱਪਰ ਨੂੰ ਉੱਠਦਾ ਨਾ, ਤੇ ਆਕਾਸ਼ ਦੇ ਵਿੱਚ ਇਸ ਤਰ੍ਹਾਂ ਲੱਗਦਾ, ਤਾਂ ਉਹਨੂੰ ਵੇਖੀਏ ਉੱਪਰ ਨੂੰ, ਇੰਝ ਮਹਿਸੂਸ ਹੁੰਦਾ ਵੀ ਜਿਵੇਂ ਬੱਦਲ ਬਣ ਗਏ। ਪਰ ਉਹ ਬੱਦਲ ਕਾਹਦੇ ਬਣੇ ਨੇ? ਧੂੰਏ ਦੇ, ਜਿਹੜਾ ਧਰਤੀ ਤੋਂ ਧੂੰਆਂ ਉੱਠਿਆ ਉਹਦੇ ਬੱਦਲ ਨੇ। ਪਰ ਉਹਨਾਂ ਬੱਦਲਾਂ ਤੋਂ ਵਰਖਾ ਤਾਂ ਨਹੀਂ ਨਾ ਹੋ ਸਕਦੀ, ਉਹ ਬੱਦਲ ਮੀਂਹ ਤਾਂ ਨਹੀਂ ਪਾ ਸਕਦੇ, ਉਹ ਤੇ ਧੂੰਏ ਦੇ ਬੱਦਲ ਆ। ਮਾੜਾ ਜਿਹਾ ਹਵਾ ਦਾ ਝੌਂਕਾ ਆਇਆ, ਉਡਾ ਕੇ ਲੈ ਜਾਣੇ ਉਹਨੇ ਸਾਰੇ ਬੱਦਲ। ਭਾਈ ਗੁਰਦਾਸ ਜੀ ਕਹਿੰਦੇ, ਜਿਉਂ ਧੂਵਰ ਝੜਵਾਲ ਦੀ ਕਿਉਂ ਵਰਸਾ ਪਾਣੀ। ਜਿਸ ਤਰ੍ਹਾਂ ਧੂੰਏ ਤੋਂ ਬਣਿਆ ਹੋਇਆ ਬੱਦਲ ਹੋਵੇ ਆਕਾਸ਼ ਚ, ਪਰ ਉਹਦੇ ਤੋਂ ਮੀਂਹ ਨਹੀਂ ਪੈਂਦਾ, ਵਰਖਾ ਨਹੀਂ ਵਰਸਦੀ। ਇਸੇ ਤਰ੍ਹਾਂ ਸਾਧ ਸੰਗਤ, ਜਿਹੜੇ ਲੋਕ ਕੇਵਲ ਧਨ ਮਾਇਆ ਪਦਾਰਥਾਂ ਦਾ ਲਾਲਚ ਕਰਨ ਵਾਲੇ ਲੋਕ ਹੈ ਨਾ, ਉਹ ਦੂਸਰਿਆਂ ਦੇ ਉੱਤੇ ਦਇਆ ਦਾ ਮੀਂਹ ਨਹੀਂ ਵਰਸਾ ਸਕਦੇ। ਕਿਸੇ ਦਾ ਭਲਾ ਕੀ ਕਰਨਗੇ ਉਹ ਲੋਕ, ਜਿਹੜੇ ਆਪ ਠੱਗੀਆਂ ਮਾਰਨ ਵਾਲੇ, ਜਿਹੜੇ ਗੁਰੂ ਘਰ ਨਾਲ ਵੀ ਠੱਗੀਆਂ ਮਾਰਨ ਵਾਲੇ ਆ। ਸਾਧ ਸੰਗਤ, ਉਹ ਸੰਸਾਰ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਕਿਸੇ ਤੇ ਦਇਆ ਕਰ ਸਕਦੇ? ਕਿਸੇ ਦਾ ਕੀ ਭਲਾ ਕਰਨਗੇ? ਕਿਸੇ ਗਰੀਬ ਦੀ ਤਲੀ ਦੇ ਉੱਤੇ ਕੀ ਰੱਖਣਗੇ? ਉਹ ਕਿਸੇ ਰੋਗੀ ਦੀ ਕੀ ਮਦਦ ਕਰਨਗੇ? ਕਿਸੇ ਨਿਮਾਣੇ ਲਤਾੜੇ ਦੀ ਕੀ ਮਦਦ ਕਰਨਗੇ? ਇਸ ਲਈ ਉਹਨਾਂ ਦਾ ਜੀਵਨ ਜਿਹੜਾ ਉਹ ਧੂੰਏ ਦੇ ਬੱਦਲਾਂ ਦੀ ਤਰ੍ਹਾਂ ਹੈ, ਜਿਨ੍ਹਾਂ ਵਿੱਚੋਂ ਕੋਈ ਵਰਖਾ ਨਹੀਂ ਹੁੰਦੀ। ਐਸੇ ਮਨਮੁੱਖ ਮਨਮਤੀਏ ਲੋਕ ਜ਼ਿੰਦਗੀ ਵਿੱਚ ਕਿਸੇ ਦਾ ਭਲਾ ਨਹੀਂ ਕਰ ਸਕਦੇ, ਜ਼ਿੰਦਗੀ 'ਚ ਕਿਸੇ 'ਤੇ ਪਾਰੇ ਉਪਕਾਰ ਨਹੀਂ ਕਰ ਸਕਦੇ, ਜਿਵੇਂ ਧੂੰਏ ਦੇ ਬੱਦਲਾਂ ਤੋਂ ਮੀਂਹ ਨਹੀਂ ਵਰਸ ਸਕਦਾ। ਜਿਉਂ ਥਣ ਗਲ ਵਿੱਚ ਬੱਕਰੀ ਦੋਹੇ ਦੁੱਧ ਨਾ ਆਣੀ। ਕਦੇ ਕਦੇ ਆਪਾਂ ਦੇਖਦੇ ਹਾਂ ਜਿਹੜੀ ਬੱਕਰੀ ਹੈ ਉਸ ਦੇ ਦੋ ਥਣ ਨੇ ਜਿਹੜੇ ਦੁੱਧ ਦੇਣ ਵਾਲੇ, ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਕਈ ਬੱਕਰੀਆਂ ਐਸੀਆਂ ਵੀ ਵੇਖਦੇ ਜਿਨ੍ਹਾਂ ਦੇ ਗਲ ਦੇ ਵਿੱਚ ਵੀ, ਜਿੱਥੇ ਉਹਨਾਂ ਦੀ ਗਰਦਨ ਹੈ, ਉੱਥੋਂ ਨਿੱਕੇ ਨਿੱਕੇ ਥਣ ਥੱਲੇ ਨੂੰ ਲਮਕਦੇ ਆ ਦੋ, ਪਰ ਉਹਨਾਂ ਥਣਾਂ ਵਿੱਚ ਦੁੱਧ ਨਹੀਂ ਹੁੰਦਾ। ਜਿਉਂ ਥਣ ਗਲ ਵਿੱਚ ਬੱਕਰੀ, ਭਾਈ ਗੁਰਦਾਸ ਜੀ ਫਰਮਾ ਰਹੇ ਨੇ, ਜਿਸ ਤਰ੍ਹਾਂ ਬੱਕਰੀ ਦੇ ਗਲ ਦੇ ਥਾਣੇ ਆ ਤੇ ਚੋਣ ਨਾਲ ਉਹਨਾਂ ਵਿੱਚੋਂ ਦੁੱਧ ਨਹੀਂ ਨਿਕਲਦਾ, ਦੂਸਰਿਆਂ ਨਾਲ ਠੱਗੀਆਂ ਤੇ ਗੁਰੂ ਘਰ ਦੇ ਪੂਜਾ ਦਾ ਧਾਨ ਖਾਣ ਵਾਲਾ ਬੰਦਾ ਜ਼ਿੰਦਗੀ ਵਿੱਚ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਕਿਸੇ ਦਾ ਮਦਦਗਾਰ ਨਹੀਂ ਬਣ ਸਕਦਾ, ਕਿਸੇ 'ਤੇ ਤਰਸ ਨਹੀਂ ਖਾ ਸਕਦਾ, ਕਿਸੇ ਨੂੰ ਕੋਈ ਦਾਨ ਪੁੰਨ ਆਦਿਕ ਨਹੀਂ ਕਰ ਸਕਦਾ ਅਤੇ ਵੰਡ ਕੇ ਨਹੀਂ ਛੱਕ ਸਕਦਾ, ਕਿਉਂਕਿ ਉਹ ਤਾਂ ਦੂਜਿਆਂ ਵੱਲ ਝਾਕ ਰੱਖਦਾ ਵੀ ਕਿੱਥੋਂ ਕੀ ਮਿਲੇਗਾ, ਉਹਨੇ ਦੂਸਰੇ ਨੂੰ ਕੀ ਦੇਣਾ ਜਿਹੜਾ ਦੂਸਰਿਆਂ ਕੋਲੋਂ ਲੈ ਕੇ ਖਾਣ ਵਾਲਾ ਹੋਵੇ। ਭਾਵ ਕਹਿਣ ਦਾ ਸਾਧ ਸੰਗਤ, ਜਿਹੜਾ ਆਪ ਹੀ ਮੰਗਤਾ ਆ, ਆਪ ਹੀ ਭਿਖਾਰੀ ਦੀ ਤਰ੍ਹਾਂ ਝਾਕ ਰੱਖਦਾ ਦੂਜਿਆਂ ਵੱਲ, ਉਹਨੇ ਕਿਸੇ ਨੂੰ ਕੀ ਦੇਣਾ? ਇਸੇ ਲਈ ਪਾਤਸ਼ਾਹ ਨੇ ਬਾਣੀ 'ਚ ਫੈਸਲਾ ਕੀਤਾ, ਸੇਵ ਕੀਤੀ ਸੰਤੋਖ ਹੀ, ਜਿਨ੍ਹੀ ਸੱਚੋ ਸੱਚ ਤੇ ਆਇਆ, ਸੇਵਾ ਉਹਨਾਂ ਲੋਕਾਂ ਨੇ ਹੀ ਦੂਸਰਿਆਂ ਦੀ ਕੀਤੀ ਹੈ ਜਿਹੜੇ ਸੰਤੋਖੀ ਲੋਕ ਨੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਝਾਕੇ ਅੰਦਰ ਝਾਕ ਵਾਲ ਤਿਸ ਕਿਆ ਨੀਸਾਣੀ। ਇਸੇ ਤਰ੍ਹਾਂ ਧਰਮਸ਼ਾਲ ਦੀ ਝਾਕ ਵਾਲਾ ਬੰਦਾ ਝਾਕਦਿਆਂ ਤੱਕਦਿਆਂ ਤੱਕਦਿਆਂ ਵੀ ਕਿੱਥੋਂ ਕੀ ਮਿਲੇਗਾ, ਨਿਸਫਲ ਜ਼ਿੰਦਗੀ ਗੁਜ਼ਾਰ ਦਿੰਦਾ, ਜ਼ਿੰਦਗੀ ਅਜਾਈ ਗੁਜ਼ਾਰ ਦਿੰਦਾ। ਤੇ ਕੀ ਨਿਸ਼ਾਨੀ ਹੈ ਫਿਰ ਐਸੇ ਬੰਦੇ ਦੀ? ਅਖੀਰਲੀ ਪੰਕਤੀ 'ਚ ਫੁਰਮਾ ਰਹੇ ਨੇ, ਜਿਉਂ ਚੁੰਮਚ ਟੈ ਗਾਏ ਮੈਂ ਉਹ ਭਰਮ ਭੁਲਾਣੀ। ਬੜੀਆਂ ਪਿਆਰੀਆਂ ਦਲੀਲਾਂ, ਉਦਾਹਰਨਾਂ ਦਿੱਤੀਆਂ ਭਾਈ ਗੁਰਦਾਸ ਜੀ ਨੇ। ਆਹ ਵੇਖੋ ਕੈਸੀ ਪਿਆਰੀ ਦਲੀਲ ਹੈ। ਸਾਧ ਸੰਗਤ, ਹੁਣ ਇਸ ਗੱਲ ਦਾ ਤੇ ਆਪਾਂ ਨੂੰ ਪਤਾ ਨਾ ਵੀ ਜਿਹੜੀ ਗਊ ਜਿਹੜੀ ਆ, ਤਕਰੀਬਨ ਓਨੀ ਕੁ ਦੇਰ ਹੀ ਗਊ ਦੁੱਧ ਦਿੰਦੀ ਹੈ ਜਿੰਨੀ ਦੇਰ ਉਹਦਾ ਵੱਛਾ ਜਿਉਂਦਾ ਹੈ। ਜਿਉਂਦਾ ਦਾ ਭਾਵ ਕਿ ਕਈ ਵਾਰੀ ਗਾਂ ਦਾ ਵੱਛਾ, ਗਾਂ ਸੂਈ ਨੂੰ ਦੋ ਤਿੰਨ ਮਹੀਨੇ ਹੀ ਹੋਏ ਹੋਣ ਤੇ ਵੱਛਾ ਕਿਤੇ ਬਿਮਾਰ ਹੋ ਕੇ ਮਰ ਜਾਵੇ। ਆਮ ਤੌਰ ਤੇ ਸਰਦੀਆਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਕਈ ਵਾਰੀ ਠੰਡ ਹੁੰਦੀ ਸੀ ਨਾ, ਤੇ ਗਾਈਆਂ ਦੇ ਜਿਹੜੇ ਵੱਛੇ ਸੀ ਉਹ ਆਮ ਤੌਰ ਤੇ ਕਈ ਸਰਦੀਆਂ ਦੇ ਵਿੱਚ ਮਰ ਜਾਂਦੇ ਸੀ, ਤੇ ਜਿਹੜੀ ਗਾਂ ਹਨ ਉਹਨੂੰ ਵੱਛਾ ਵਾ ਜਿਹੜਾ ਉਹਦੇ ਸਾਹਮਣੇ ਹੋਵੇ, ਉਹਨੂੰ ਦਿਸਦਾ ਹੋਵੇ ਉਹਦਾ ਬੱਚਾ, ਤੇ ਤਾਂ ਉਹ ਜਿਹੜਾ ਦੁੱਧ ਆ ਉਹ ਥਣਾਂ ਦੇ ਵਿੱਚ ਲਾਉਂਦੀ ਹੈ, ਭਾਵ ਤਾਂ ਦੁੱਧ ਦਿੰਦੀ ਹੈ। ਤੇ ਕਈ ਵਾਰੀ ਗਾਂ ਦਾ ਵੱਛਾ ਮਰ ਜਾਣਾ, ਪਰ ਹੁਣ ਘੱਟੋ ਘੱਟ 6-7 ਮਹੀਨੇ 8 ਮਹੀਨੇ ਤਾਂ ਗਾਂ ਨੇ ਦੁੱਧ ਦੇਣਾ ਹੀ ਹੈ। ਕਈ ਐਸੀਆਂ ਗਾਈਆਂ ਮੱਝਾਂ ਹੁੰਦੀਆਂ ਸੀ ਜਿਹੜੀ ਤਕਰੀਬਨ 7 ਸਾਲ ਦੁੱਧ ਦਿੰਦੀਆਂ ਸੀ, ਤੇ ਕਈ ਵਾਰੀ ਸਾਧ ਸੰਗਤ ਕਿਤੇ ਗਾਂ ਦਾ ਵੱਛਾ ਮਰ ਜਾਣਾ ਜੇ, ਤੇ ਹੁਣ ਗਾਂ ਨੇ ਮਿਲਣਾ ਨਹੀਂ। ਜਦੋਂ ਹੁਣ ਉਸ ਗਊ ਨੂੰ ਚੋਣ ਵਾਸਤੇ ਬੈਠਦੇ ਸੀ ਤੇ ਪਹਿਲਾਂ ਤੇ ਵੱਛਾ ਛੱਡਦੇ ਸੀ ਥੱਲੇ, ਉਹ ਥੋੜਾ ਜਿਹਾ ਦੁੱਧ ਚੁੰਘਦਾ ਸੀ, ਫਿਰ ਉਹੀਓ ਵੱਛਾ ਗਾਂ ਦਾ ਜਿਹੜਾ ਬੱਚਾ ਵਾ ਉਹਦੇ ਅਗਲੇ ਪਾਸੇ ਬੰਨ ਦਿੰਦੇ ਸੀ ਗਾਂ ਦੇ, ਗਾਂ ਉਹਨੂੰ ਚੱਟਦੀ ਰਹਿੰਦੀ ਸੀ, ਆਪਾਂ ਦੁੱਧ ਚੋ ਲੈਂਦੇ। ਰੱਬ ਨਾ ਕਰੇ ਜੇ ਕਿਤੇ ਉਸ ਗਊ ਦਾ ਵਛੜਾ ਮਰ ਜਾਂਦਾ ਸੀ ਕਿਤੇ ਬਿਮਾਰ ਹੋ ਕੇ ਛੋਟਾ ਹੀ, ਤੇ ਗੁਰੂ ਪਿਆਰੇ ਉਹ ਇੱਕ ਡੁਪਲੀਕੇਟ ਨਕਲੀ ਵੱਛਾ ਬਣਾ ਕੇ ਨਾ ਕੱਪੜਾ ਲੈ ਕੇ, ਜਿਵੇਂ ਚਿੱਟਾ ਵੱਛਾ ਆ, ਚਿੱਟਾ ਕੱਪੜਾ ਲੈ ਕੇ ਉਹਦੀਆਂ ਉਸੇ ਤਰ੍ਹਾਂ ਹੀ ਲੱਤਾਂ ਬਣਾ ਕੇ, ਤੇ ਉਹਦੇ ਵਿੱਚ ਤੂੜੀ ਆਦਿਕ ਭਰ ਦੇਣੀ, ਘਾਹ ਭਰ ਦੇਣਾ ਉਹਦੇ 'ਚ। ਕਹਿਣ ਦਾ ਭਾਵ ਇਹ ਆ, ਡੁਪਲੀਕੇਟ ਗਾਂ ਦਾ ਵੱਛਾ ਬਣਾ ਕੇ ਤੇ ਗਾਂ ਦੇ ਅੱਗੇ ਖੜਾ ਕਰ ਦਿੰਦੇ ਸੀ। ਤੇ ਸੱਚਾਈ ਜੇ ਵੀ ਭਾਵੇਂ ਗਾਂ ਨੂੰ ਆਪਾਂ ਧੋਖਾ ਹੀ ਦਿੰਦੇ ਸੀ, ਜਾਂ ਅੱਜ ਵੀ ਲੋਕ ਇਸ ਤਰ੍ਹਾਂ ਕਰਦੇ ਆ, ਪਰ ਉਹ ਗਾਂ ਦੁੱਧ ਦੇ ਦਿੰਦੀ ਸੀ ਵੀ ਸ਼ਾਇਦ ਮੇਰਾ ਬੱਚਾ ਹੈ। ਭਾਈ ਗੁਰਦਾਸ ਜੀ ਕੀ ਕਹਿ ਰਹੇ ਭਲਾ? ਕਹਿੰਦੇ ਜਿਸ ਤਰ੍ਹਾਂ ਗਊ ਜਾਂ ਮੈਂ ਆਦਿਕ ਤੂੜੀ ਦੇ ਭਰੇ ਹੋਏ ਨਕਲੀ ਵੱਛੇ ਕੱਟੇ ਦੇ ਚੰਬ ਨੂੰ ਆਪਣਾ ਪੁੱਤਰ ਜਾਣ ਕੇ ਚੱਟਦੀ ਹੈ ਤੇ ਦੁੱਧ ਦੇ ਦਿੰਦੀ ਹੈ। ਪਰ ਕੇਵਲ ਉਹ ਜਿਹੜੀ ਗਾਂ ਵਾ ਨਾ ਜੀ, ਉਹ ਜਿਹੜੀ ਉਹਨੂੰ ਆਪਣਾ ਬੱਚਾ ਸਮਝਦੀ ਹੈ ਤੇ ਉਹਦਾ ਭਰਮ ਹੀ ਹੈ ਨਾ, ਭਰਮ ਦੇ ਵਿੱਚ ਹੀ ਹੈ ਨਾ, ਭੁੱਲੀ ਆ ਪਰ ਉਹਨੂੰ ਪਤਾ ਨਹੀਂ ਗਾ। ਇਸੇ ਤਰ੍ਹਾਂ ਸਾਧ ਸੰਗਤ, ਜਿਹੜਾ ਬੰਦਾ ਝਾਕ ਵਾਲਾ ਹੁੰਦਾ ਨਾ, ਉਹ ਭਰਮ ਦੇ ਵਿੱਚ ਹੀ ਭੁੱਲਿਆ ਹੋਇਆ ਕਿ ਆਹ ਮਾਇਆ ਮੈਨੂੰ ਮਿਲ ਜਾਏ, ਆਹ ਪੈਸਾ ਮੈਨੂੰ ਮਿਲ ਜਾਏ ਤੇ ਮੈਨੂੰ ਬੜਾ ਆਨੰਦ ਆਏਗਾ। ਪਰ ਉਹ ਲੋਕ ਭਰਮ ਦੇ ਵਿੱਚ ਹੀ ਭਟਕ ਰਹੇ ਆ, ਜਿਵੇਂ ਗਾਂ ਜਿਹੜੀ ਆ ਉਹ ਨਕਲੀ ਡੁਪਲੀਕੇਟ ਵੱਛੇ ਨੂੰ ਹੀ ਸਮਝ ਕੇ ਆਪਣਾ ਬੱਚਾ ਤੇ ਉਹਨੂੰ ਚੱਟੀ ਜਾਂਦੀ ਹੈ। ਇਸੇ ਤਰ੍ਹਾਂ ਧਨ ਮਾਇਆ ਦੇ ਚਾਰ ਟਕੇ ਲੋਭ ਲਾਲਚ ਵਿੱਚ ਫਸ ਕੇ ਬੰਦਾ ਇਕੱਠੇ ਕਰ ਸਕਦਾ ਵਾ, ਪਰ ਸਾਧ ਸੰਗਤ ਉਹਦਾ ਜੀਵਨ ਇਹ ਜੇ ਵੀ ਜਿੱਦਾਂ ਮੁਰਦੇ ਨੂੰ ਹੀ ਚੱਟ ਰਿਹਾ, ਮੁਰਦੇ ਦੇ ਚੰਮ ਨੂੰ ਹੀ ਚੱਟ ਰਿਹਾ ਉਸ ਗਊ ਦੀ ਤਰ੍ਹਾਂ, ਇਹ ਉਸ ਬੰਦੇ ਦਾ ਜੀਵਨ ਆ। 36 ਪ੍ਰਕਾਰ ਦੇ ਪਦਾਰਥ, ਮਾਲ ਪੂੜੇ, ਖੀਰਾਂ ਕੜਾਹ, ਪੂੜੀਆਂ, ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਬੰਦਾ ਭੋਜਨ ਖਾਈ ਜਾਵੇ। ਪਰ ਸਾਧ ਸੰਗਤ ਚੇਤੇ ਚ ਰੱਖਿਓ, ਜੇ ਧਰਮਸ਼ਾਲ ਦੀ ਝਾਕ ਹੀ ਰੱਖੀ ਆ, ਪੂਜਾ ਦਾ ਧਾਨ ਹੀ ਖਾਣ ਦੀ ਝਾਕ ਰੱਖੀ ਆ ਤੇ ਧਰਮਸ਼ਾਲਾ ਨੂੰ ਆਪਣੀ ਜਾਇਦਾਦ ਬਣਾਉਣ ਹੀ ਚਾਹੁੰਦਾ ਵਾ, ਤੇ ਸੱਚ ਜਾਣਿਓ ਜੇ ਉਹਦੀ ਹਾਲਤ ਇਹ ਆ ਜਿਵੇਂ ਗਾਂ ਨਕਲੀ ਵੱਛੇ ਨੂੰ ਚੱਟੀ ਜਾਂਦੀ ਆਪਣਾ ਬੱਚਾ ਸਮਝ ਕੇ, ਉਹ ਨਕਲੀ ਸੁੱਖਾਂ ਨੂੰ ਬਿਨਸ ਜਾਣ ਵਾਲੇ ਜਿਹੜੇ ਸੁੱਖ ਆ, ਨਾਸ਼ਮਾਨ ਜਿਹੜੇ ਸੁੱਖ ਆ, ਉਹਨਾਂ ਨੂੰ ਸਦਾ ਰਹਿਣ ਵਾਲੇ ਸੁੱਖ ਸਮਝ ਕੇ ਮਾਣੀ ਜਾਂਦਾ ਵਾ, ਪਰ ਅਖੀਰ ਨੂੰ ਉਹਦਾ ਰਿਜ਼ਲਟ ਬੜਾ ਮਾੜਾ ਨਿਕਲਦਾ। ਗੁਰੂ ਪਿਆਰਿਓ, ਮੈਂ ਇੱਕ ਬੇਨਤੀ ਕਰਨੀ ਆਪ ਜੀ, ਜੇ ਕਿਤੇ ਬਾਤ ਸਾਡੀ ਸਮਝ ਵਿੱਚ ਪੈ ਜਾਵੇ ਤਾਂ, ਜਿਹੜਾ ਨਿਰ ਯਤਨ ਧੰਨ ਆ ਨਾ, ਅੱਜ ਬੰਦਾ ਬਹੁਤ ਉੱਦਮ ਕਰ ਰਿਹਾ, ਦੌੜ ਬਹੁਤ ਲੱਗੀ ਸੰਸਾਰ ਦੀ, ਮੇਰਾ ਭਾਵ ਇਹ ਨਹੀਂ ਕਿ ਮਨੁੱਖ ਦੇ ਕੋਲ ਪੈਸਾ ਨਹੀਂ ਹੋਣਾ ਚਾਹੀਦਾ, ਮਾਇਆ ਨਹੀਂ ਹੋਣੀ ਚਾਹੀਦੀ, ਪਰ 2 ਨੰਬਰ ਦੀ ਮਾਇਆ ਨਹੀਂ ਹੋਣੀ ਚਾਹੀਦੀ, 2 ਨੰਬਰ ਦਾ ਪੈਸਾ ਨਹੀਂ ਹੋਣਾ ਚਾਹੀਦਾ, ਹੇਰਾ ਫੇਰੀ, ਦਗਾ ਫਰੇਬ, ਛਲ ਕਪਟ ਵਾਲਾ ਪੈਸਾ ਨਹੀਂ ਹੋਣਾ ਚਾਹੀਦਾ। ਜਿਹੜਾ ਨਿਰ ਯਤਨ ਧੰਨ ਆ, ਨਿਰ ਯਤਨ ਧੰਨ ਦਾ ਮਤਲਬ ਹੁੰਦਾ ਜਿਹੜਾ ਬਿਨਾਂ ਕਿਸੇ ਉੱਦਮ ਉਪਰਾਲੇ ਤੋਂ, ਮਿਹਨਤ ਮੁਸ਼ਕਤ ਤੋਂ ਸਾਨੂੰ ਮਿਲ ਗਿਆ, ਦਗੇ ਨਾਲ, ਧੋਖੇ ਨਾਲ, ਰਿਸ਼ਵਤ ਨਾਲ, ਠੱਗੀ ਠੋਰੀ ਮਾਰ ਕੇ ਕਿਸੇ ਨਾਲ, ਇਹ ਪਚਦਾ ਨਹੀਂ ਜੇ, ਨਿਕਲ ਜਾਂਦਾ ਬੰਦੇ ਨੂੰ ਪਤਾ ਲੱਗੇ ਤੇ ਭਾਵੇਂ ਨਾ ਲੱਗੇ, ਪਰ ਇਹ ਟਿਕਣਾ ਨਹੀਂ ਜੇ। ਜਿਹੜੀ ਬੇਨਤੀ ਕਰਨੀ ਉਹ ਇਹ ਆ, ਨਿਰ ਯਤਨ ਧੰਨ ਹਮੇਸ਼ਾ ਹੀ ਬੰਦੇ ਦੀ ਮਤ ਮਾਰ ਦਿੰਦਾ, ਤੁਹਾਡੀ ਅਕਲ ਤੁਹਾਡੀ ਬੁੱਧੀ ਆ ਜਿਹੜੀ ਉਹ ਟਿਕਾਣੇ ਨਹੀਂ ਰਹਿਣੀ। ਨਿਰਯਤਨ ਧੰਨ, ਇੱਧਰੋਂ ਉੱਧਰੋਂ ਕਿਤੇ ਵੱਜ ਗਿਆ ਨਾ ਕਿਸੇ ਕੋਲੋਂ, ਪਿਓ ਦਾਦੇ ਦਾ ਜੋੜਿਆ ਵੀ ਤੁਹਾਨੂੰ ਮਿਲ ਜਾਏ ਤਾਂ ਵੀ ਮਤ ਮਾਰ ਦੇਗਾ। ਥੋੜੇ ਲੋਕ ਨੇ ਜਿਨ੍ਹਾਂ ਨੂੰ ਵੱਡਿਆਂ ਵਡੇਰਿਆਂ ਦੀ ਲੱਖਾਂ ਕਰੋੜਾਂ ਦੀ ਪ੍ਰੋਪਰਟੀ ਜੋੜੀ ਹੋਈ ਮਿਲ ਜਾਵੇ ਪਰ ਬੰਦੇ ਦੀ ਅਕਲ ਟਿਕਾਣੇ ਰਹੇ, ਥੋੜੇ ਲੋਕ ਨੇ। ਕਿਤੇ ਨਾ ਕਿਤੇ ਉਹਨੇ ਅਸਰ ਤੁਹਾਡੇ ਜੀਵਨ ਦੇ ਵਿੱਚ ਪਾਉਣਾ ਹੀ ਹੈ, ਜਾਂ ਤੁਹਾਡਾ ਜੀਵਨ ਬਰਬਾਦ ਹੋਏਗਾ, ਜਾਂ ਤੁਹਾਡੀ ਔਲਾਦ ਹੈ ਜਿਹੜੀ ਉਹ ਵਿਗੜੇਗੀ, ਤੁਹਾਡੀ ਔਲਾਦ ਹੈ ਜਿਹੜੀ ਉਹ ਜਾਂ ਫਿਰ ਤੁਹਾਡੇ ਹੱਥੋਂ ਨਿਕਲੇਗੀ। ਕਿਉਂਕਿ ਜਿਹੋ ਜਿਹਾ ਧਾਨ ਖਾਧਾ ਨਾ, ਜਿਹੋ ਜਿਹਾ ਧਾਨ ਖਾਧਾ ਉਹੋ ਜਿਹਾ ਅਸਰ ਤੁਹਾਡੇ 'ਤੇ ਹੋਣਾ ਹੀ ਹੋਣਾ। ਜੈਸਾ ਅੰਨ ਵੈਸਾ ਮਨ, ਜਿਹੋ ਜਿਹਾ ਅੰਨ ਖਾਧਾ ਤੁਸੀਂ ਉਹੋ ਜਿਹਾ ਹੀ ਤੁਹਾਡਾ ਮਨ ਹੋਣਾ। ਮੈਂ ਇੱਕ ਬਚਨ ਪੜ੍ਹ ਰਿਹਾ ਸਾਂ, ਇੱਕ ਸਾਧੂ ਮਹਾਤਮਾ ਰੱਬ ਦੀ ਬੰਦਗੀ ਵਾਲਾ, ਉਹਨੂੰ ਭੁੱਖ ਲੱਗੀ ਤੇ ਉਹਨੇ ਸੋਚਿਆ ਵੀ ਕੁਛ ਖਾ ਲਈਏ, ਤੇ ਇੱਕ ਔਰਤ ਭੱਠੀ ਦੇ ਉੱਤੇ ਦਾਣੇ ਭੁੰਨਦੀ ਹੈ, ਇਹ ਉਹ ਭੱਠੀ ਦੇ ਉੱਤੇ ਬਹਿ ਗਿਆ। ਆਮ ਤੌਰ 'ਤੇ ਪਿਛਲੇ ਸਮੇਂ 'ਚ ਭੱਠੀਆਂ 'ਤੇ ਲੋਕ ਦਾਣੇ ਭੁੰਨਦੇ ਸੀ, ਮੱਕੀ ਦੇ ਦਾਣੇ, ਕਣਕ ਦੇ ਦਾਣੇ, ਬਾਜਰਾ, ਇਹ ਭੁੰਨ ਕੇ ਖਾਂਦੇ ਸੀ ਲੋਕ। ਅਤੇ ਜਿਹੜੇ ਲੋਕ ਦਾਣੇ ਭੁੰਨਾਉਣ ਵਾਸਤੇ ਜਾਂਦੇ ਸੀ ਨਾ ਭੱਠੀ 'ਤੇ, ਅਤੇ ਉਹ ਜਿਹੜੀ ਭੱਠੀ ਵਾਲੀ ਔਰਤ ਹੁੰਦੀ ਸੀ ਨਾ ਦਾਣੇ ਭੁੰਨਣ ਵਾਲੀ, ਉਹ ਕੀ ਕਰਦੀ ਸੀ ਵੀ ਜਿਹੜੇ ਕੋਈ ਦਾਣੇ ਭੁੰਨਾਉਣ ਵਾਸਤੇ ਆਇਆ ਨਾ, ਜਿਵੇਂ ਕੋਈ ਮੱਕੀ ਦੇ ਦਾਣੇ ਭੁੰਨਾਉਣ ਆਇਆ, ਕਿਲੋ ਕੁ ਦਾਣੇ ਲੈ ਆਇਆ, ਉਹਦੇ ਵਿੱਚੋਂ ਲਾਪਕ ਦਾਣੇ, ਥੋੜ੍ਹੇ ਜਿਹੇ ਮੁੱਠੀ ਕੁ ਦਾਣੇ ਕੱਢ ਲੈਂਦੀ ਸੀ, ਆਪਣੇ ਕੋਲ ਰੱਖ ਲੈਂਦੀ ਸੀ ਅਤੇ ਬਾਕੀ ਭੁੰਨ ਕੇ ਉਹਨੂੰ ਦੇ ਦਿੰਦੀ ਸੀ। ਜਿਹੜੇ ਮੁੱਠ ਕੁ ਦਾਣੇ ਉਹਨੇ ਔਰਤ ਨੇ ਰੱਖ ਲਏ ਆ, ਉਹ ਸਮਝੋ ਵੀ ਉਹਦਾ ਕਿਰਾਇਆ ਵਾ, ਉਹਨੂੰ ਭਾੜਾ ਕਹਿੰਦੇ ਸੀ, ਕਹਿੰਦੇ ਵੀ ਇਹ ਭਾੜਾ ਕੱਢ ਲਿਆ ਨੇ ਆਪਣਾ ਭਾੜਾ। ਇੱਦਾਂ ਹੀ ਉਹ ਜਿਹੜੇ ਲੋਕ ਸੀ ਉਹਨਾਂ ਦਾ ਗੁਜ਼ਰਾਨ ਚੱਲੀ ਜਾਂਦਾ ਸੀ, ਰੋਜ਼ ਦਾਣੇ ਭੁੰਨਣੇ ਲੋਕਾਂ ਦੇ, ਕਣਕ ਆ ਜਾਣੀ, ਮੱਕੀ ਆ ਜਾਣੀ, ਬਾਜਰਾ ਆ ਜਾਣਾ, ਛੋਲੇ ਆ ਜਾਣੇ, ਅਤੇ ਇਹਦੇ ਨਾਲ ਹੀ ਫਿਰ ਉਹ ਆਪਣਾ ਰੋਟੀ ਪਾਣੀ ਚਲਾ ਲੈਂਦੇ ਸੀ ਲੋਕ, ਦਾਣੇ ਭੁੰਨਣ ਵਾਲੇ ਜਿਹੜੇ ਸੀ। ਔਰਤਾਂ ਹੁੰਦੀਆਂ ਸੀ ਆਮ ਤੌਰ 'ਤੇ ਭੁੰਨਣ ਵਾਲੀਆਂ, ਹੁਣ ਤਾਂ ਉਹ ਰਿਵਾਜ਼ ਮੁੱਕਦਾ ਜਾਂਦਾ ਪਿੰਡਾਂ ਦੇ ਵਿੱਚੋਂ, ਅਸੀਂ ਪੰਜਾਬ 'ਚ ਦੇਖਦੇ ਰਹੇ ਛੋਟੇ ਹੁੰਦੇ। ਸਾਨੂੰ ਘਰ ਦੇ ਕਹਿੰਦੇ ਹੁੰਦੇ ਸੀ ਦਾਣੇ ਬਣਾ ਕੇ ਲਿਆ, ਪਰ ਮੇਰੀ ਬੇਨਤੀ ਸੁਣਨੀ। ਸਾਧੂ ਮਹਾਤਮਾ ਨੂੰ ਲੱਗੀ ਆ ਭੁੱਖ, ਉਹਨੇ ਸੋਚਿਆ ਸਾਹਮਣੇ ਭੱਠੀ ਤਪਦੀ ਆ, ਇੱਥੋਂ ਦਾਣੇ ਲੈ ਕੇ ਖਾ ਲੈਂਦੇ ਹਾਂ। ਆਹ ਜਿਹੜੀ ਬੀਬੀ ਦਾਣੇ ਭੁੰਨ ਰਹੀ ਹੈ, ਉਹਨੂੰ ਪੁੱਛ ਲੈਂਦੇ ਵੀ ਸਾਨੂੰ ਵੀ ਥੋੜ੍ਹੇ ਜਿਹੇ ਦਾਣੇ ਦੇ ਦੇ। ਉਹ ਫਕੀਰ ਗਿਆ, ਅਤੇ ਆਮ ਤੌਰ 'ਤੇ ਜਿਹਨਾਂ ਲੋਕਾਂ ਦੇ ਕੋਲ ਦਾਣੇ ਨਹੀਂ ਵੀ ਸੀ ਨਾ ਹੁੰਦੇ, ਉਹ ਜਿਹੜਾ ਔਰਤ ਭੁੰਨਣ ਵਾਲੀ ਨੇ ਭਾੜਾ ਕੱਢਿਆ ਹੋਇਆ ਨਾ ਲੋਕਾਂ ਦਾ, ਉਹਦੇ ਵਿੱਚੋਂ ਪੈਸੇ ਲੈ ਲੈਂਦੀ ਸੀ, ਉਹਦੇ ਵਿੱਚੋਂ ਦਾਣੇ ਭੁੰਨ ਕੇ ਦੇ ਦਿੰਦੀ ਸੀ। ਉਹ ਫਕੀਰ ਨੇ ਸੋਚਿਆ ਇਹਨੂੰ ਕੋਈ ਟਕਾ ਦਿੰਦੇ ਹਾਂ ਅਤੇ ਦਾਣੇ ਖਾ ਲੈਂਦੇ ਇਹਦੇ ਕੋਲ ਭੁਨਾ ਕੇ ਲੈ ਕੇ। ਉਸ ਬੀਬੀ ਨੂੰ ਜਾ ਕੇ ਉਹਨੇ ਦਾਣੇ ਭੁੰਨਣ ਵਾਲੀ ਨੂੰ ਆਖਿਆ ਵੀ ਬੀਬਾ ਮੈਨੂੰ ਭੁੱਖ ਲੱਗੀ ਅਤੇ ਮੈਂ ਦਾਣੇ ਖਾਣੇ। ਉਹ ਕਹਿੰਦੇ ਬਾਬਾ ਜੀ ਮਹਾਤਮਾ ਜੀ ਛਕ ਲਓ ਖਾ ਲਓ। ਉਹਨੇ ਇੱਕ ਟਕਾ ਕੱਢਿਆ ਜੇਬ ਚੋਂ, ਫਕੀਰ ਨੇ ਵੀ ਲੈ ਫੜਾ ਟਕਾ ਅਤੇ ਦਾਣੇ ਤੇਰੇ ਕੋਲ ਆ ਅਤੇ ਥੋੜ੍ਹੇ ਜਿਹੇ ਮੈਨੂੰ ਭੁੰਨ ਕੇ ਅਤੇ ਦੇ ਦੇ। ਉਹ ਹੁਣ ਸ਼ਰਧਾ ਵੱਸ ਹੋ ਕੇ ਉਸ ਬੀਬੀ ਨੇ ਪਿਆਰ ਨਾਲ ਕਹਿ ਦਿੱਤਾ ਵੀ ਫਕੀਰ ਜੀ ਪੈਸਿਆਂ ਦੀ ਨਹੀਂ ਲੋੜ, ਅਤੇ ਤੁਸੀਂ ਦਾਣੇ ਛਕ ਲਓ, ਤੁਸੀਂ ਵੀ ਰੱਬ ਦੀ ਬੰਦਗੀ ਵਾਲੇ ਜੇ ਖਾ ਲਓ ਤੁਸੀਂ ਕੋਈ ਗੱਲ। ਪੈਸੇ ਨਹੀਂ ਲਏ ਉਹਨੇ, ਦਾਣੇ ਭੁੰਨ ਕੇ ਉਸ ਫਕੀਰ ਦੀ ਝੋਲੀ 'ਚ ਪਾ ਦਿੱਤੇ ਉਹਨੇ ਖਾ ਲਏ। ਭਲਾ ਮੰਗਦਾ ਉਸ ਬੀਬੀ ਦਾ ਵੀ ਸਾਰਿਆਂ ਦਾ ਤੁਰ ਪਿਆ। ਉਹ ਫਕੀਰ ਥੋੜ੍ਹਾ ਜਿਹਾ ਅਗਾਂਹ ਗਿਆ ਗਲੀ 'ਚ, ਅਗਲੇ ਪਾਸੇ ਕਿਤੇ ਛੋਟੇ ਛੋਟੇ ਬੱਚੇ ਖੇਡਦੇ ਸੀ। ਖੇਡਦਿਆਂ ਖੇਡਦਿਆਂ ਉਹ ਕਿਤੇ ਬੱਚੇ ਦੌੜਦਿਆਂ ਭੱਜਦਿਆਂ ਉਹ ਇੱਕ ਫਕੀਰ ਚਾਣ ਕੇ ਬੱਚਾ ਵੱਜ ਗਿਆ, ਬੜੇ ਜ਼ੋਰ ਨਾਲ ਉਹਦੀਆਂ ਲੱਤਾਂ 'ਚ ਵੱਜਾ ਕੇ। ਉਹ ਫਕੀਰ ਨੂੰ ਗੁੱਸਾ ਚੜ ਗਿਆ। ਉਹ ਫਕੀਰ ਦੀ ਜੇਬ ਦੇ ਵਿੱਚ ਕਿਤੇ ਕੋਈ ਕਰਦ ਸੀ, ਉਹਨੇ ਉਹ ਕਰਦ ਕੱਢੀ ਅਤੇ ਕ੍ਰੋਧ ਦੇ ਨਾਲ ਗੁੱਸੇ ਦੇ ਨਾਲ ਉਹ ਬੱਚੇ ਦੇ ਮਾਰ ਦਿੱਤੀ। ਉਹ ਬੱਚਾ ਡਿੱਗ ਪਿਆ ਧਰਤੀ 'ਤੇ, ਲਹੂ ਲੁਹਾਨ ਹੋ ਕੇ ਜ਼ਖਮੀ ਹੋ ਗਿਆ। ਭਾਵੇਂ ਜਾਨ ਉਹਦੀ ਬਚ ਗਈ ਪਰ ਬੱਚਾ ਜ਼ਖਮੀ। ਜਿਹੜੇ ਉਹ ਲੋਕ ਸੀ ਆਲੇ ਦੁਆਲੇ, ਉਹਨਾਂ ਨੇ ਵੇਖਿਆ ਵੀ ਆਹ ਫਕੀਰ ਸਾਧੂ ਤੁਰਿਆ ਜਾਂਦਾ ਅਤੇ ਕਮਾਲ ਹੋ ਗਈ, ਇਹਨੇ ਬੱਚੇ ਦੇ ਕਰਦ ਮਾਰ ਦਿੱਤੀ, ਛੁਰੀ ਚਲਾ ਦਿੱਤੀ ਬੱਚੇ 'ਤੇ। ਪਕੜਿਆ ਉਹਨੂੰ ਫਕੀਰ ਨੂੰ, ਮਹਾਤਮਾ ਨੂੰ ਪਕੜ ਕੇ ਰਾਜੇ ਦੀ ਸਭਾ ਵਿੱਚ ਪੇਸ਼ ਕੀਤਾ ਵੀ ਇਹਨੇ ਇਸ ਬੱਚੇ ਦੇ ਇਸ ਤਰ੍ਹਾਂ ਛੁਰੀ ਮਾਰੀ, ਕਰਦ ਮਾਰੀ ਉਹਦੇ। ਹੁਣ ਕਮਾਲ ਦੀ ਗੱਲ ਇਹ ਵੀ ਜਦੋਂ ਰਾਜੇ ਦੀ ਸਭਾ 'ਚ ਫਕੀਰ ਨੂੰ ਪੇਸ਼ ਕੀਤਾ ਨਾ, ਉਹ ਜਿਹੜਾ ਰਾਜਾ ਆ ਉਹ ਉਸ ਫਕੀਰ ਦਾ ਸ਼ਰਧਾਲੂ ਆ, ਬੜਾ ਸਤਿਕਾਰ ਕਰਦਾ ਸੀ ਉਸ ਮਹਾਤਮਾ ਦਾ ਰਾਜਾ। ਰਾਜੇ ਦੇ ਦਿਲ 'ਚ ਆਇਆ ਕਹਿੰਦਾ ਹੱਦ ਹੋ ਗਈ, ਇਹ ਬੰਦਗੀ ਵਾਲਾ ਫਕੀਰ ਹੈ, ਭਗਤੀ ਵਾਲਾ ਫਕੀਰ ਹੈ, ਕਈ ਇਸ ਬੰਦੇ ਕੋਲੋਂ ਤਾਂ ਇਹ ਕੰਮ ਹੋ ਨਹੀਂ ਸਕਦਾ, ਇਹ ਤਾਂ ਕਿਸੇ 'ਤੇ ਛੁਰੀ ਨਹੀਂ ਚਲਾ ਸਕਦਾ, ਫਿਰ ਛੋਟੇ ਬੱਚੇ ਦੇ ਉੱਤੇ, ਇਹ ਤਾਂ ਕਿਸੇ ਨੂੰ ਵੀ ਕੁਛ ਨਹੀਂ ਕਹਿ ਸਕਦਾ, ਕਿਸੇ ਵੱਡੇ ਬੰਦੇ 'ਤੇ ਵੀ ਕੋਈ ਛੁਰੀ ਚਾਕੂ ਨਹੀਂ ਚਲਾ ਸਕਦਾ, ਪਰ ਉਹ ਤਾਂ ਬੱਚਾ ਛੋਟਾ, ਹੈਰਾਨੀ ਵਾਲੀ ਗੱਲ ਹੈ। ਰਾਜਾ ਬੜਾ ਹੈਰਾਨ। ਹੁਣ ਰਾਜੇ ਨੇ ਉਹਨੂੰ ਸਜ਼ਾ ਸੁਣਾਉਣੀ ਫਕੀਰ ਨੂੰ, ਪਰ ਰਾਜਾ ਉਹਦਾ ਸ਼ਰਧਾਲੂ, ਪਰ ਹੁਣ ਪੁੱਛ ਵੀ ਨਹੀਂ ਸਕਦਾ ਉਹਨੂੰ ਵੀ ਕੀ ਗੱਲ ਹੋਈ ਹੈ ਵੀ ਤੂੰ ਇਹ ਕੀਤਾ ਹੈ ਨਹੀਂ ਕੀਤਾ ਕੰਮ, ਸਾਰੇ ਲੋਕ ਗਵਾਹ ਨੇ, ਵੈਦ ਹਕੀਮ ਕੋਲ ਖੜੇ ਜਿਹੜੇ ਉਹ ਬੱਚੇ ਦਾ ਇਲਾਜ ਕਰ ਰਹੇ। ਸ਼ਾਮਾਂ ਪਈਆਂ ਸੀ, ਰਾਜੇ ਨੇ ਆਖਿਆ ਵੀ ਇਹ ਜਿਹੜਾ ਫਕੀਰ ਆ ਇਹਨੂੰ ਕੈਦ ਦੇ ਵਿੱਚ ਬੰਦ ਕਰ ਦਿਓ ਕਮਰੇ 'ਚ, ਇਹਦਾ ਫੈਸਲਾ ਕੱਲ੍ਹ ਨੂੰ ਸੁਣਾਵਾਂਗੇ। ਇੱਕ ਰਾਤ ਵਾਸਤੇ ਉਹਨੇ ਇਹ ਜਿਹੜਾ ਫੈਸਲਾ ਸੀ ਅੱਗੇ ਪਾ ਦਿੱਤਾ, ਪੈਂਡਿੰਗ ਰੱਖ ਲਿਆ ਉਹਨੇ, ਲੋਕ ਚਲੇ ਗਏ। ਗੁਰੂ ਸਵਾਰੇ ਉਹ ਜਦੋਂ ਰਾਤ ਪਈ, ਹੁਣ ਪਤਾ ਤੁਹਾਨੂੰ ਲੱਗ ਗਿਆ ਕੀ ਬੇਨਤੀ ਕਰਨੀ ਮੈਂ। ਜਦੋਂ ਰਾਤ ਪਈ ਜਿਹੜਾ ਰਾਜਾ ਸੀ ਉਸ ਫਕੀਰ ਦੇ ਕਮਰੇ 'ਚ ਚਲਾ ਗਿਆ। ਉਹ ਫਕੀਰ ਨੂੰ ਪੁੱਛਦਾ ਹੈ ਵੀ ਮਹਾਤਮਾ ਜੀ ਇਹ ਕੀ ਕਾਰਨ ਬਣਿਆ, ਤੂੰ ਤਾਂ ਬੰਦਗੀ ਵਾਲਾ ਮਹਾਂਪੁਰਸ਼ ਹੈ, ਭਗਤੀ ਵਾਲਾ ਹੈ, ਇਹ ਕੀ ਕਾਰਨ ਬਣਿਆ, ਇਹ ਕੀ ਹੋਇਆ। ਉਸ ਫਕੀਰ ਨੇ ਆਖਿਆ ਵੀ ਕਾਰਨ ਦਾ ਤਾਂ ਮੈਨੂੰ ਇਹ ਬਹੁਤਾ ਪਤਾ ਨਹੀਂ, ਪਰ ਉਹ ਸਾਧੂ ਮਹਾਤਮਾ ਕਹਿੰਦਾ ਵੀ ਜਿਹੜਾ ਮੇਰਾ ਆਈਡੀਆ ਆ ਉਹ ਇਹ ਆ ਵੀ ਤੁਸੀਂ ਇੱਕ ਕੰਮ ਕਰੋ ਤਾਂ ਇਹ ਗੱਲ ਸਾਹਮਣੇ ਆ ਸਕਦੀ ਹੈ। ਰਾਜਾ ਕਹਿੰਦਾ ਕੀ? ਕਹਿੰਦੇ ਫਲਾਣੇ ਫਲਾਣੇ ਨਗਰ ਦੇ ਵਿੱਚ ਇਸ ਜਗ੍ਹਾ 'ਤੇ ਇੱਕ ਔਰਤ ਸ਼ਾਮ ਨੂੰ ਭੱਠੀ ਤਾਉਂਦੀ ਹੈ, ਦਾਣੇ ਭੁੰਨਦੀ ਹੈ। ਉਹ ਜਿਹੜੀ ਔਰਤ ਆ ਜੇ ਉਹਨੂੰ ਬੁਲਾਇਆ ਜਾਵੇ ਤਾਂ ਗੱਲ ਸਾਹਮਣੇ ਆ ਸਕਦੀ। ਰਾਜਾ ਕਹਿੰਦਾ ਇੱਕ ਹੀ ਗੱਲ ਹੈ, ਹੁਣ ਰਾਜੇ ਵਾਸਤੇ ਕੋਈ ਗੱਲ ਵੱਡੀ ਤਾਂ ਨਹੀਂ। ਉਹਨੇ ਆਪਣੇ ਅਹਿਲਕਾਰਾਂ ਨੂੰ, ਸਿਪਾਹੀਆਂ ਨੂੰ ਬੁਲਾਇਆ ਵੀ ਇਸ ਜਗ੍ਹਾ 'ਤੇ ਜਿਹੜੀ ਔਰਤ ਸ਼ਾਮ ਨੂੰ ਭੱਠੀ ਬਾਲਦੀ ਹੈ, ਲੋਕਾਂ ਦੇ ਦਾਣੇ ਭੁੰਨਦੀ ਹੈ, ਉਹਨੂੰ ਬੁਲਾ ਕੇ ਲਿਆ। ਲੈ ਆਏ ਜੀ ਸਿਪਾਹੀ ਉਹ ਬੀਬੀ। ਆ ਗਈ ਉਹ ਔਰਤ, ਉਹ ਫਕੀਰ ਹੁਣ ਸਾਹਮਣੇ ਬੈਠਾ, ਰਾਜਾ ਵੀ ਉੱਥੇ ਹੈ, ਸਿਪਾਹੀ ਵੀ ਨੇ। ਉਸ ਫਕੀਰ ਨੇ ਪੁੱਛਿਆ ਵੀ ਬੀਬਾ ਵੀ ਤੂੰ ਮੈਨੂੰ ਪਛਾਣਿਆ? ਉਹ ਕਹਿੰਦੀ ਜੀ ਵੀ ਮੈਂ ਇੰਨਾ ਕੁ ਪਛਾਣਿਆ ਵੀ ਤੁਸੀਂ ਕੱਲ੍ਹ ਇਸ ਤਰ੍ਹਾਂ ਮੇਰੇ ਕੋਲ ਆਏ ਸੀ। ਭਾਵ ਕਿ ਜਿਹੜਾ ਦਿਨ ਲੰਘ ਕੇ ਗਿਆ ਹੈ, ਹੁਣ ਰਾਤ ਆ, ਅੱਧੀ ਰਾਤ ਹੋਈ। ਤੁਸੀਂ ਮੇਰੇ ਕੋਲ ਆਏ ਸੀ ਅਤੇ ਤੁਸੀਂ ਦਾਣੇ ਭੁਨਾ ਕੇ ਖਾਣਾ ਚਾਹੁੰਦੇ ਸੀ, ਤੁਸੀਂ ਮੈਨੂੰ ਪੈਸੇ ਦਿੰਦੇ ਸੋ ਵੀ ਆ ਟਕਾ ਲੈ ਲਾ, ਦੋ ਟਕੇ ਲੈ ਲਾ, ਮੈਨੂੰ ਦਾਣੇ ਭੁੰਨ ਕੇ ਦੇ ਦੇ। ਅਤੇ ਮੈਂ ਤੁਹਾਡੇ ਕੋਲੋਂ ਪੈਸੇ ਲਏ ਨਹੀਂ ਸੀਗੇ, ਪਰ ਮੈਂ ਸੇਵਾ ਕਰ ਦਿੱਤੀ ਤੁਹਾਡੀ, ਦਾਣੇ ਦੇ ਦਿੱਤੇ ਭੁੰਨ ਕੇ, ਇੰਨਾ ਮੈਨੂੰ ਯਾਦ ਹੈ। ਮੈਂ ਬੇਨਤੀ ਸਾਧ ਸੰਗਤ ਇਹ ਕਰਨੀ ਵੀ ਜੈਸਾ ਅੰਨ ਵੈਸਾ ਮਨ। ਉਹ ਫਕੀਰ ਕਹਿੰਦਾ, ਬੀਬੀ ਬੱਚੀਏ ਇੱਕ ਗੱਲ ਦੱਸ। ਉਹ ਕਹਿੰਦੀ, ਮਹਾਤਮਾ ਜੀ ਕੀ? ਉਹ ਕਹਿੰਦਾ, ਤੈਨੂੰ ਥੋੜ੍ਹਾ ਬਹੁਤਾ ਇਹ ਯਾਦ ਹੈ ਵੀ ਜਿਹੜੇ ਦਾਣੇ ਤੂੰ ਮੈਨੂੰ ਭੁੰਨ ਕੇ ਦਿੱਤੇ ਸੀ ਉਹ ਕਿਹਨਾਂ ਦੇ ਘਰੋਂ ਆਏ ਸੀ? ਕਿਉਂਕਿ ਦਾਸ ਨੇ ਪਹਿਲਾਂ ਜਿਵੇਂ ਬੇਨਤੀ ਕੀਤੀ ਸਮਝਾਉਣ ਵਾਸਤੇ ਵੀ ਉਹ ਔਰਤ ਲੋਕਾਂ ਦੇ ਦਾਣੇ ਭੁੰਨ ਦਿੰਦੀ ਸੀ, ਜਿੰਨੇ ਕੋਲ ਦਾਣੇ ਲੈ ਕੇ ਆਇਆ ਉਹਦੇ ਮੁਤਾਬਕ ਵਿੱਚੋਂ ਥੋੜ੍ਹਾ ਜਿਹਾ ਭਾੜਾ ਕੱਢ ਕੇ ਆਪਣੇ ਕੋਲ ਰੱਖ ਲੈਂਦੀ ਸੀ। ਸਮਝੋ ਵੀ ਉਹਦੀ ਮਿਹਨਤ, ਜਿਹੜੇ ਮੈਂ ਦਾਣੇ ਭੁੰਨਣੇ ਉਹਦੀ ਮਿਹਨਤ ਦਾਣੇ ਹੀ ਲੈ ਲੈਂਦੀ ਸੀ। ਉਹ ਕਹਿੰਦਾ ਵੀ ਉਹ ਦਾਣੇ ਕਿਹਦੇ ਘਰੋਂ ਆਏ ਸੀ? ਉਹ ਔਰਤ ਕਹਿੰਦੀ, ਜੀ ਮੈਨੂੰ ਪਤਾ, ਯਾਦ ਆ ਮੈਨੂੰ, ਕਿਉਂਕਿ ਉਦੋਂ ਅਜੇ ਮੇਰੇ ਦੋ ਕੀ ਗਾਹਕ ਆਏ ਸੀ ਦਾਣੇ ਭੁਨਾਉਣ ਵਾਸਤੇ, ਅਤੇ ਉਹਨਾਂ ਦੇ ਘਰੋਂ ਜਿਹਨਾਂ ਦੇ ਦਾਣੇ ਆਏ ਉਹਦੇ ਵਿੱਚੋਂ ਮੈਂ ਤੁਹਾਨੂੰ ਭੁੰਨ ਕੇ ਦਿੱਤੇ ਸੀ। ਹੁਣ ਖਿਆਲ ਕਰਿਓ ਗੁਰੂ ਪਿਆਰਿਓ, ਉਹ ਬੀਬੀ ਪਤਾ ਕੀ ਕਹਿੰਦੀ? ਉਹ ਫਕੀਰ ਕਹਿੰਦਾ, ਕਹਿੰਦਾ ਬੱਚੀਏ ਧੀਏ ਬੀਬਾ ਮੈਨੂੰ ਦੱਸ ਸੱਚ ਸੱਚ। ਉਹ ਕਹਿੰਦੀ, ਮਹਾਤਮਾ ਜੀ ਉਹ ਜਿਹੜੇ ਦਾਣੇ ਸੀ ਨਾ ਭੁੰਨਣ ਵਾਸਤੇ ਆਏ ਸੀ, ਜਿਸ ਦੇ ਵਿੱਚੋਂ ਮੈਂ ਉਹ ਆਪਣੀ ਮਿਹਨਤ ਕੱਢੀ ਸੀ, ਪਹਾੜਾ ਕੱਢਿਆ ਸੀ, ਉਹ ਦਾਣੇ ਕਸਾਈਆਂ ਦੇ ਘਰੋਂ ਆਏ ਸੀ। ਜਿੱਥੇ ਮੈਂ ਪੱਠੀ ਤਾਉਣੀ ਉਹਦੇ ਨੇੜੇ ਇੱਕ ਕਸਾਈਆਂ ਦਾ ਘਰ ਆ, ਉਹ ਕਸਾਈ ਪੁਣਾ ਕਰਦੇ ਆ, ਮੀਟ ਵੇਚਦੇ, ਮਾਸ ਵੇਚਦੇ ਆ, ਬੱਕਰੇ ਆਟਕ ਚੁਟਕਾਉਂਦੇ ਆ। ਉਹ ਕਸਾਈਆਂ ਦਾ ਘਰ ਸੀ ਅਤੇ ਉਹਨਾਂ ਦਾ ਇੱਕ ਘਰ ਦਾ ਮੈਂਬਰ ਆਇਆ ਸੀ ਦਾਣੇ ਭੁਨਾਉਣ ਵਾਸਤੇ, ਉਹਦੇ ਵਿੱਚੋਂ ਮੈਂ ਉਹ ਦਾਣੇ ਲਏ ਸੀ, ਉਹ ਹੀ ਤੁਹਾਨੂੰ ਭੁੰਨ ਕੇ ਦਿੱਤੇ। ਮੈਂ ਉਹਨਾਂ ਦੇ ਘਰ ਦੇ ਆ, ਉਹ ਇੰਝ ਕਹਿ ਲਓ ਵੀ ਉਹ ਕਸਾਈਆਂ ਦੇ ਘਰ ਦੇ ਸੀ ਦਾਣੇ, ਅਤੇ ਮੈਂ ਤੁਹਾਨੂੰ ਦੇ ਦਿੱਤੇ। ਹੁਣ ਪੈਸੇ ਵੀ ਨਹੀਂ ਲਏ ਨਾ, ਫਰੀ 'ਚ ਖਾਧੇ ਨਾ, ਹੁਣ ਇੰਨੀ ਗੱਲ ਹੀ ਬਸ ਪੁੱਛੀ ਅਤੇ ਉਹਨੂੰ ਬੀਬੀ ਨੂੰ ਕਿਹਾ ਫਕੀਰ ਨੇ ਅਤੇ ਰਾਜੇ ਨੇ। ਉਹ ਕਹਿੰਦੇ ਵੀ ਤੂੰ ਜਾ ਸਕਦੀ, ਇਹਨੂੰ ਛੱਡ ਆਓ। ਨਾਲੇ ਉਹਦੇ ਕੋਲੋਂ ਫਕੀਰ ਨੇ ਖਿਮਾ ਮੰਗੀ ਵੀ ਤੈਨੂੰ ਅੱਧੀ ਰਾਤ ਅਸੀਂ ਤੰਗ ਕੀਤਾ, ਤੂੰ ਇਹ ਸਮਝਦੇ ਹੋਵੋਗੇ ਵੀ ਮੈਨੂੰ ਪਤਾ ਨਹੀਂ ਕਿਹੜੀ ਗੱਲੋਂ ਬੁਲਾਇਆ, ਪਰ ਕਾਰਨ ਆ ਆ ਦੱਸਿਆ ਵੀ ਇਸ ਤਰ੍ਹਾਂ ਉਹ ਬੱਚੇ ਦੇ ਛੁਰੀ ਚਲਾ ਦਿੱਤੀ। ਹਾਲੇ ਕਿ ਉਹਦੀ ਇੰਨੀ ਬੰਦਗੀ ਆ, ਭਗਤੀ ਆ ਉਸ ਫਕੀਰ ਦੀ, ਅਤੇ ਰਾਜਾ ਵੀ ਉਹਦਾ ਸ਼ਰਧਾਲੂ ਆ। ਉਹ ਫਕੀਰ ਉਹਨੂੰ ਕਹਿੰਦਾ ਰਾਜੇ ਨੂੰ, ਕਹਿੰਦਾ ਰਾਜਨ ਪਤਾ ਲੱਗਾ ਉਹਨਾਂ ਕਸਾਈਆਂ ਦੇ ਘਰ ਦੇ ਦਾਣੇ ਐਵੇਂ ਇੱਕ ਟਕੇ ਦੇ ਹੋਣਗੇ, ਮੁੱਠ ਦੋ ਮੁੱਠ ਦਾਣਿਆਂ ਦੀ ਆ। ਕਹਿੰਦਾ ਮੈਂ ਖਾ ਲਿਆ ਉਹ, ਭਾਵੇਂ ਕਿ ਮੈਂ ਰੱਬ ਦੀ ਬੰਦਗੀ ਭਗਤੀ ਕਰਦਾ ਹੀ ਹਾਂ, ਪਰ ਉਹ ਜਿਹੜੀ ਉਹਨਾਂ ਦੀ ਕਿਰਤ ਵਾ, ਉਹਨਾਂ ਦੀ ਜਿਹੜੀ ਕਮਾਈ ਆ, ਉਹ ਕਸਾਈ ਪੁਣੇ ਦੀ। ਅਤੇ ਮਾੜਾ ਮੋਟਾ ਕਸਾਈ ਪੁਣਾ ਤਾਂ ਆਉਣਾ ਹੀ ਆ ਨਾ ਸਾਡੇ ਅੰਦਰ, ਫਿਰ ਸਾਡੇ ਦਿਲ 'ਚ ਕਸਾਈ ਪੁਣਾ ਥੋੜ੍ਹਾ ਬਹੁਤਾ ਤਾਂ ਪੈਦਾ ਹੋਣਾ ਹੀ ਆ। ਇਸ ਕਰਕੇ ਉਹ ਅੰਨ ਖਾ ਲਿਆ ਅਤੇ ਮਨ ਉੱਦਾਂ ਦਾ ਬਣ ਗਿਆ, ਐਡਾ ਕ੍ਰੋਧੀ ਹੋ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਛੁਰੀ ਕੱਢ ਕੇ ਉਸ ਬੱਚੇ ਦੇ ਚਲਾ ਦਿੱਤੀ ਮੈਂ। ਉਸ ਫਕੀਰ ਨੇ ਖਿਮਾ ਵੀ ਮੰਗੀ। ਰਾਜਾ ਕਹਿੰਦਾ ਫਿਰ ਤਾਂ ਕਸੂਰ ਕੀ ਹੋਇਆ ਤੁਹਾਡਾ? ਉਹ ਕਹਿੰਦਾ ਕਸੂਰ ਤਾਂ ਚਲੋ ਜੋ ਹੈ ਹੀ ਉਹ, ਪਰ ਇਹ ਜ਼ਰੂਰ ਦੁਨੀਆਂ ਨੂੰ ਮੈਂ ਦੱਸਣਾ ਆ, ਜਗਤ ਨੂੰ ਦੱਸਣਾ ਆ ਕਿ ਇਹ ਚੰਗੀ ਤਰ੍ਹਾਂ ਪਤਾ। ਹੁਣ ਉਹ ਬੀਬੀ ਨੂੰ ਬੁਲਾਇਆ ਅਤੇ ਤਾਂ ਪਤਾ ਲੱਗਾ ਕਸਾਈਆਂ ਦੇ ਘਰ ਦੇ ਦਾਣੇ ਆ। ਸਾਡੀ ਕਿਰਤ, ਸਾਡੀ ਕਮਾਈ ਕਿੰਨੀ ਨਿਰਮਲ ਹੋਣੀ ਚਾਹੀਦੀ ਹੈ, ਕਿੰਨੀ ਸਾਫ਼ ਸੁਥਰੀ ਕਿਰਤ ਹੋਣੀ ਚਾਹੀਦੀ ਆ। ਮੈਂ ਬੇਨਤੀ ਕਰਦਾ ਹੁੰਦਾ, ਹੇਰਾ ਫੇਰੀ ਦਗੇ ਫਰੇਬ ਨਾਲ ਗੁਰੂ ਪਿਆਰਿਓ, ਆਪਣੇ ਬੱਚਿਆਂ ਨੂੰ ਜ਼ਹਿਰ ਨਾ ਖਵਾਓ, ਧਰਮ ਦੀ ਕਿਰਤ ਕਰਕੇ ਖਾਓ ਅਤੇ ਖਵਾਓ, ਧਰਮ ਦੀ ਕਿਰਤ ਕਰਕੇ ਲਿਆਓ, ਕਿਸੇ ਦਾ ਹੱਕ ਨਾ ਖਾਓ, ਲੁੱਟੋ ਨਾ ਕਿਸੇ ਨੂੰ। ਇਸ ਲਈ ਕਿਰਤ ਵੀ ਤੁਹਾਡੀ ਨਿਰਮਲ ਕਿਰਤ ਹੋਵੇ, ਪਵਿੱਤਰ ਕਿਰਤ ਹੋਵੇ ਤੁਹਾਡੀ। ਰਾਜੇ ਨੇ ਸਵੇਰੇ ਸਭਾ 'ਚ ਫਕੀਰ ਨੂੰ ਬੁਲਾਇਆ, ਲੋਕਾਂ ਨੂੰ ਵੀ ਦੱਸਿਆ, ਬੁਲਾ ਕੇ ਉਹ ਬੱਚੇ ਦੇ ਪਰਿਵਾਰ ਨੂੰ ਵੀ ਦੱਸਿਆ, ਬੱਚਾ ਰਾਤ ਰਾਤ ਠੀਕ ਹੋ ਗਿਆ। ਪਰੰਤੂ ਸਾਧ ਸੰਗਤ, ਉਸ ਫਕੀਰ ਨੇ ਦੱਸਿਆ, ਭਾਈ ਆ ਉਹਨਾਂ ਦੇ ਘਰ ਦਾ ਧਾਨ ਖਾਧਾ ਆ, ਕਸਾਈਆਂ ਦੇ ਘਰ ਦਾ, ਅਤੇ ਅੰਦਰ ਕਸਾਈ ਪੁਣਾ ਪੈਦਾ ਹੋ ਗਿਆ। ਇਸ ਲਈ ਖਿਮਾ ਕਰਨਾ ਸੰਸਾਰ ਦੇ ਲੋਕੋ। ਰਾਜੇ ਨੇ ਵੀ ਪ੍ਰੇਰਨਾ ਦਿੱਤੀ ਫਕੀਰ ਨੂੰ, ਜੋ ਉਹਨੇ ਕੀਤਾ ਸੀ ਅਪਰਾਧ, ਗਲਤੀ ਹੋਈ ਸੀ, ਉਹ ਖਿਮਾ ਕਰ ਦਿੱਤੀ। ਪਰ ਉਹਨੇ ਆਖਿਆ ਬੰਦਗੀ ਕਰਨੀ, ਭਗਤੀ ਕਰਨੀ। ਇੱਕ ਪਾਸੇ ਉਹਨਾਂ ਕਸਾਈਆਂ ਦਾ ਖਾਣਾ ਉਹਨਾਂ ਦੇ ਘਰ ਦਾ, ਤਾਂ ਵੀ ਕਸਾਈ ਪੁਣਾ, ਚੋਰੀ ਦਾ ਮਾਲ, ਦਗੇ ਫਰੇਬ ਦਾ ਮਾਲ, ਤਾਂ ਵੀ ਮਤ ਭ੍ਰਿਸ਼ਟ ਕਰ ਦੂਗਾ। ਅਤੇ ਦੂਸਰੇ ਪਾਸੇ ਦੱਸਾਂ, ਜੇ ਗੁਰੂ ਘਰ ਦਾ ਧਾਨ ਆ ਜਿਹੜਾ, ਉਹ ਵੀ ਖਾਧਾ। ਵੇਖੋ ਉੱਧਰ ਧਾਰਮਿਕ ਤੋਂ ਧਾਰਮਿਕ ਬਾਤ, ਉੱਧਰੋਂ ਭੈੜੀ ਤੋਂ ਭੈੜੀ ਬਾਤ, ਕਸਾਈਆਂ ਦੇ ਘਰ ਦਾ ਖਾਣਾ, ਦੋਵੇਂ ਪੱਖ ਹੀ ਸੁਣ ਲੈਣੇ। ਜਿਹੜੀ ਧਰਮ ਦੀ ਕਿਰਤ ਵਿਚਕਾਰਲੀ ਬਾਤ ਆ, ਉੱਥੇ ਛੁਟਕਾਰਾ ਹੋਣਾ ਆ ਕੇ। ਜੇ ਗੁਰੂ ਘਰ ਦਾ ਪੂਜਾ ਦਾ ਧਾਨ ਨਹੀਂ ਖਾਧਾ, ਗੁਰੂ ਘਰ ਦੀ ਮਾਇਆ ਲੁੱਟ ਕੇ ਖਾ ਲਈ ਹੈ, ਜਾਂ ਧਰਮਸ਼ਾਲਾ ਅਤੇ ਗੁਰਦੁਆਰਿਆਂ ਨੂੰ ਆਪਣੀ ਜਾਇਦਾਦ ਬਣਾਉਣ ਦਾ ਯਤਨ ਕੀਤਾ ਤਾਂ ਵੀ ਮਤ ਭ੍ਰਿਸ਼ਟ ਹੋ ਜਾਏ, ਕਿਉਂਕਿ ਇਹ ਜਿਹੜੀ ਸੰਗਤ ਦੀ ਮਾਇਆ ਵਾ, ਇੱਕ ਇੱਕ ਟਕਾ ਜਿਹੜਾ ਸੰਗਤ ਦਾ ਆਇਆ ਨਾ, ਇਹ ਗੁਰੂ ਘਰ ਵਾਸਤੇ ਆ, ਗੁਰੂ ਘਰ ਦੀ ਵਡਿਆਈ ਵਾਸਤੇ ਆ, ਇਹ ਗੁਰੂ ਕੀਆਂ ਸੰਗਤਾਂ ਵਾਸਤੇ, ਲੋੜਵੰਦਾਂ ਵਾਸਤੇ ਆ, ਇਹ ਗੁਰ ਅਸਥਾਨਾਂ ਵਾਸਤੇ, ਗੁਰੂ ਨਾਨਕ ਦੇ ਦਰ ਘਰ ਵਾਸਤੇ। ਉਹ ਵੀ ਮਤ ਭ੍ਰਿਸ਼ਟ ਕਰ ਦੇਗਾ। ਦੂਸਰਾ ਪੱਖ ਇਹ, ਜੇ ਹੇਰਾ ਫੇਰੀ ਤੇ ਦਗੇ ਫਰੇਬ ਨਾਲ ਲਿਆਂਦੀ ਹੈ ਤਾਂ ਵੀ ਮਤ ਭ੍ਰਿਸ਼ਟ ਕਰ ਦੇਗੀ। ਇਹ ਦਾਸ ਨੇ ਇਸ ਕਰਕੇ ਬੇਨਤੀ ਕੀਤੀ, ਇਹਨੂੰ ਇੱਕ ਕਹਾਣੀ ਨਾ ਸਮਝਣਾ, ਸਮਝਾਉਣ ਵਾਸਤੇ ਆਏ ਕਿ ਜਿਹੜੀ ਤੁਹਾਡੀ ਕਿਰਤ ਆ ਕਿੰਨੀ ਨਿਰਮਲ ਹੋਣੀ ਚਾਹੀਦੀ, ਕਿੰਨੀ ਪਵਿੱਤਰ ਤੁਹਾਡੀ ਕਿਰਤ ਹੋਣੀ ਚਾਹੀਦੀ ਆ। ਇਹ ਤਾਂ ਬਣਨੀ ਹੈ ਗੱਲ ਜੇ ਸਤਿਗੁਰ ਦਾ ਸ਼ਬਦ, ਪ੍ਰਭੂ ਦਾ ਨਾਮ ਸਾਡੇ ਮਨ ਹਿਰਦੇ ਚ ਹੋਏਗਾ, ਪਰਮੇਸ਼ਰ ਦੀ ਯਾਦ ਸਾਡੇ ਹਿਰਦੇ ਚ ਹੋਏਗੀ, ਪ੍ਰਭੂ ਦਾ ਚਿੰਤਨ ਸਾਡੇ ਹਿਰਦੇ ਚ ਹੋਏਗਾ। ਇਸ ਲਈ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜੇ ਉਪਦੇਸ਼ ਸਾਨੂੰ ਦਿੱਤੇ ਉਹ ਹੈ ਪਰਮੇਸ਼ਰ ਦਾ ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ। ਜਿਹੜਾ ਧਰਮੀ ਬੰਦਾ ਹੈ, ਧਰਮ ਦੀ ਕਿਰਤ ਕਰਨ ਵਾਲਾ ਤੇ ਵਾਹਿਗੁਰੂ ਵਾਹਿਗੁਰੂ ਜਪਣ ਸਿਮਰਨ ਕਰਨ ਵਾਲਾ, ਉਹ ਹੀ ਵੰਡ ਕੇ ਖਾ ਸਕਦਾ, ਉਹ ਹੀ ਕਿਸੇ ਨੂੰ ਛਕਾ ਕੇ ਛਕ ਸਕਦਾ। ਇਸ ਲਈ ਇਹ ਗੁਰਮਤ ਦੇ ਅਸੂਲ ਨੇ, ਇਹਨਾਂ ਅਸੂਲਾਂ ਨੂੰ ਅਪਣਾ ਕੇ ਹੀ ਅਸੀਂ ਸਹੀ ਅਰਥਾਂ ਦੇ ਵਿੱਚ ਗੁਰੂ ਦੇ ਸਿੱਖ ਅਖਵਾ ਸਕਦੇ ਹਾਂ। ਅਗਰ ਨਹੀਂ ਅਪਣਾਏ ਅਸੂਲ, ਨਹੀਂ ਗੁਰੂ ਦੇ ਆਸ਼ੇ ਤੇ ਚੱਲੇ, ਸਿੱਖ ਅਖਵਾ ਸਕਦੇ ਹਾਂ, ਬਣੇ ਨਹੀਂ ਗਏ ਜੀ। ਸਹੀ ਅਰਥਾਂ ਚ ਜੇ ਅਖਵਾਉਣਾ, ਬਣਨਾ, ਕਮਾਉਣਾ ਤੇ ਗੁਰੂ ਦੀ ਆਗਿਆ ਨੂੰ ਦਿਲ ਚ ਵਸਾਉਣਾ ਤਾਂ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਇਆ ਜਾਣਾ, ਤਾਂ ਉਹਦੀ ਹਜ਼ੂਰੀ ਵਿੱਚ ਕਬੂਲ ਚੜਿਆ ਜਾਣਾ ਹੈ।